संसार सागर ते रखियन बहुर ना जनमैता जेवा एक अनेक गुण तरे नानक चरणी पाए फल गुण नित साला है जिसनो तिल ना तमाए जिन जिन नाम ते आया तिनके काज सरे हर गुर पूरा आराध्या दरगह सच खरे सर्व सुखा निध चरण हर पौजल बिखम तरे प्रेम भगत तिन पाइया बिखरा नाहे जरे कूड़ गए दुबदा नसी पूरन सच भरे पार ब्रह्म प्रभ सेवन दे मन अंदर एक धरे महादिवस मूरत भले जिसको नदर करे नानक मंगे दर्श दान कृपा करो खरे महादिवस मूरत भले जिसको नदर करे नानक मंगे दर्श दान कृपा करो खरे वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाई मान हुए बैठे गुरु सवारे सत संगी जनों उस परम पिता परमेश्वर जी की कृपा का सदका इस मनुखा देही नूं सफल करन दे लई सतगुरु जी की पवित्र चरण शरण विच बैठ करके आप जी होने की सतगुरु जी दे अमृत बचना का कीर्तन सरवण कर रहे थे। सतगुरु की मेहर का सदका पिछले कुछ दिनों तो सतगुरु गुरु पंचम पातशाह महाराज जी दे अमृत बचन बारह महां दी विचार आपां आरंभ कीती सी। अज सतगुरु गुरु अर्जुन देव महाराज जी की कृपा का सदका हजूर दे इस पावन पवित्र उच्चारण किए हुए अमृत बचन की संपूर्णता है। आरंभ विच अर्ज की सी कि बारह माह के चौदह अंक ने चौदह पौड़ियां ने एक पौड़ी विच पहला केवल अरदास कीती हे प्रभु असी अपने किते हुए कर्मा करके विछड़ गए हैं ते तुसी कृपा करो मेल करो सानू परमेश्वर दे चरणां विच मेल दिओ। अखीर ते बारह महीनियां तो बाद सतगुरु ने फिर कृपा करके क्या पाई जिसने भी इस पगजल नूं तरना है सिर्फ इको जुगत है परमेश्वर दे नाम विच जुड़ना। आओ सतगुरु दे इस अमृत बचन दी विचार आरंभ करन तो पहला धन गुरु अर्जुन देव सच्चे पातशाह जी आप बख्शिश कृपा करो ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ ਕੇ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਨਾਲ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਆਸੀਸ ਬਖਸ਼ੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਅੰਮ੍ਰਿਤ ਬਾਣੀ ਦੀ ਆਰੰਭ ਵਿੱਚ ਅਰਜ਼ ਕੀਤੀ ਸੀ। ਇੱਕ ਲੜੀ ਗੁਰੂ ਦੇਵ ਨੇ ਪਰੋਈ ਹੋਈ, ਸਭ ਤੋਂ ਪਹਿਲੇ ਸ਼ਬਦ ਵਿੱਚ ਕੇਵਲ ਬੇਨਤੀ ਸੀ ਕਿ ਹੇ ਮਾਲਕ, ਤੇਰੇ ਨਾਮ ਤੋਂ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ ਤਾਂ ਮਨੁੱਖ ਦਾ ਜੀਵਨ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਨਾ ਮਿਲੇ ਤੇ ਕੀਮਤੀ ਤੋਂ ਕੀਮਤੀ ਫਸਲ ਵੀ ਮੁਰਝਾ ਜਾਂਦੀ ਏ, ਕੁਮਲਾ ਜਾਂਦੀ ਏ, ਸੜ ਜਾਂਦੀ ਏ। ਉਸ ਫਸਲ ਤੋਂ ਕੋਈ ਆਸ ਨਹੀਂ ਕਿ ਅਨਾਜ ਦੀ ਪ੍ਰਾਪਤੀ ਹੋ ਸਕੇ। ਜਿਵੇਂ ਇੱਕ ਗਾਂ ਦੁੱਧ ਨਾ ਦੇ ਤੇ ਉਸ ਨੂੰ ਦਰ ਦਰ ਦੀਆਂ ਠੋਕਰਾਂ ਪੈਂਦੀਆਂ ਨਹੀਂ, ਤੇਰੀ ਕਿਰਪਾ ਤੋਂ ਬਿਨਾਂ ਤਾਂ ਮਨੁੱਖ ਦੇ ਜੀਵਨ ਦੀ ਅਵਸਥਾ ਇਹ ਵੇ ਕਿ ਤੇਲ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਫ ਕੋ ਮਿਲਾਵਟੀ ਉਪਜੈ ਨਾਹੀਂ ਦਾਮ। ਸਤਿਗੁਰੂ ਨੇ ਫਿਰ ਪੁੱਛਿਆ ਜਗਿਆਸੂ, ਤੇਰੀ ਇੱਛਾ ਤੇਰੀ ਲੋਚਾ ਕੀ ਹੈ ਕਿ ਸਭ ਤੋਂ ਪਹਿਲੀ ਕਿਰਪਾ ਕੀਤੀ? ਹੇ ਮਾਲਕ, ਦੁਨੀਆ ਦੇ ਸੁੱਖ ਸਹੂਲਤਾਂ ਹਰ ਵਸਤੂ ਮੇਰੇ ਕੋਲ ਹੈ, ਪਰ ਅੰਦਰ ਦਾ ਸ਼ਾਂਤੀ, ਅੰਦਰ ਦੀ ਟਿਕਾਅ ਮੇਰੇ ਕੋਲ ਨਹੀਂ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਉਹ ਅੰਦਰ ਦਾ ਆਨੰਦ ਮਿਲਦਾ ਕੇਵਲ ਗੋਬਿੰਦ ਨੂੰ ਆਰਾਧਨ ਦੇ ਨਾਲ। ਤੇ ਜਿਸ ਦਿਨ ਵਿਚਾਰ ਬਾਰਾਂ ਮਾਹ ਦੀ ਆਰੰਭ ਕੀਤੀ ਸੀ, ਉਹ ਦਿਨ ਅਰਜ਼ ਆਪ ਦੇ ਚਰਨਾਂ ਵਿੱਚ ਕੀਤੀ ਸੀ ਕਿ ਚੇਤਰ ਮਹੀਨੇ ਦੇ ਪਹਿਲੇ ਦੋ ਬਚਨ ਇਹ ਪੱਲੇ ਬੰਨ ਕੇ ਰੱਖਿਓ ਕਿ ਇਹਨਾਂ ਦੀ ਪ੍ਰਾਪਤੀ ਦੇ ਲਈ ਜਗਿਆਸੂ ਬਾਰਾਂ ਮਹੀਨੇ ਮਾਲਕ ਦੇ ਚਰਨਾਂ ਵਿੱਚ ਸਿੱਕਾਂ, ਜੋਦੜੀਆਂ, ਬਿਰਹ, ਤਰਲੇ ਮਿੰਨਤਾਂ ਕਰਦੇ ਤੇ ਬਾਰਵੇਂ ਮਹੀਨੇ ਵਿੱਚ ਉਹ ਦਾਤ ਪ੍ਰਾਪਤ ਹੋਈ ਜਿਹੜੀ ਦਾਤ ਦੀ ਮੰਗ ਹਜ਼ੂਰ ਕਹਿੰਦੇ ਨੇ ਚੇਤ ਵਿੱਚ ਕੀਤੀ ਸੀ। ਚੇਤ ਵਿੱਚ ਸਾਹਿਬ ਨੇ ਕਿਹਾ, ਕਹਿੰਦੇ ਨੇ ਜੇ ਅੰਦਰ ਦਾ ਟਿਕਾ ਚਾਹੁੰਦੇ ਫਿਰ ਚੇਤ ਗੋਬਿੰਦ ਆਰਾਧਿਐ ਖੋਵੈ ਆਨੰਦ ਘਣਾ। ਜੇ ਚੇਤ ਵਿੱਚ ਗੋਬਿੰਦ ਨੂੰ ਆਰਾਧੇਗਾ, ਮਾਲਕ ਨੂੰ ਜਪੇਗਾ ਤੇ ਤੇਰੇ ਸਿਰ ਦੇ ਵਿੱਚ ਬਹੁਤ ਆਨੰਦ ਪੈਦਾ ਹੋ ਸਕਦਾ, ਘਣਾ ਦਰ ਤੇ ਬਹੁਤ ਜ਼ਿਆਦਾ। ਤੇ ਫਿਰ ਜਗਿਆਸੂ ਨੇ ਪੁੱਛਿਆ, ਦਾਤਾਰ ਉਸ ਚੇਤ ਨੂੰ ਆਰਾਧੀਏ ਕਿਵੇਂ, ਕਿਵੇਂ ਮਾਲਕ ਨੂੰ ਚੇਤੇ ਕਰੀਏ? ਤੇ ਹਜ਼ੂਰ ਕਹਿਣ ਲੱਗੇ, ਆਪਣੇ ਆਪ ਨਹੀਂ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਗੁਰਮੁਖਾਂ ਦੀ ਸੰਗਤ, ਸੰਤ ਜਨਾਂ ਦੀ ਸੰਗਤ ਕਰੀ ਤੇ ਰਸਨਾ ਨਾਲ ਉਸ ਮਾਲਕ ਦੇ ਨਾਮ ਨੂੰ ਭਣਾ ਦਰ ਤੇ ਉਚਾਰਨ ਕਰੀ ਤੇ ਆਨੰਦ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਅੱਜ ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਜਿਹੜੀ ਮੰਗ ਚੇਤ ਵਿੱਚ ਜਗਿਆਸੂ ਮੰਗਦਾ ਸੀ, ਵੈਸਾਖ ਵਿੱਚ ਤਰਲੇ ਲੈ ਰਿਹਾ ਸੀ, ਜੇਠ ਵਿੱਚ ਲੁੜਛਦਾ ਤੇ ਤਪਦਾ ਪਿਆ ਸੀ, ਅਸਾੜ ਅੰਦਰ ਨੂੰ ਟਿਕਣ ਨਹੀਂ ਸੀ ਦਿੰਦਾ, ਸਾਉਣ ਵਿੱਚ ਥੋੜੀ ਜਿਹੀ ਨਿੰਮੀ ਨਿੰਮੀ ਬਰਸਾਤ ਨੇ ਟਿਕਾ ਦਿੱਤਾ, ਭਾਦੋਂ ਵਿੱਚ ਫਿਰ ਭਰਮ ਪੈ ਗਿਆ, ਅੱਸੂ ਦੀ ਰੁੱਤ ਆਈ ਤੇ ਅੰਦਰ ਪ੍ਰੇਮ ਨੇ ਉਛਾਲਾ ਖਾਧਾ। ਕੱਤੇ ਵਿੱਚ ਬੇਨਤੀ ਕੀਤੀ, ਆਪਣੇ ਕਰਮਾਂ ਕਰਕੇ ਵਿਛੜਿਆ ਵਾਂ, ਮੱਘਰ ਵਿੱਚ ਜੁੜਿਆ ਹੋਇਆਂ ਨੂੰ ਤੱਕ ਕੇ ਅੰਦਰ ਚਾਉ ਪੈਦਾ ਹੋਇਆ। ਪੋਹ ਵਿੱਚ ਸਾਹਿਬ ਨੇ ਕਿਹਾ, ਜਪ ਕਿ ਕੱਕਰ ਨਹੀਂ ਵਿਆਪੇਗਾ। ਮਾਘ ਵਿੱਚ ਅੰਦਰ ਦੀ ਸੁਚਮਤਾ ਦੀ ਗੱਲ ਕੀਤੀ ਤੇ ਜਦੋਂ ਇੰਨੇ ਸਫ਼ਰ ਨੂੰ ਤੈਅ ਕੀਤਾ ਤੇ ਫੱਗਣ ਦਾ ਮਹੀਨਾ ਆਇਆ ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਫਲਗੁਣ ਆਨੰਦ ਉਪਾਰ ਜਾਣਾ, ਜਿਹਨੂੰ ਚੇਤ ਵਿੱਚ ਕਹਿੰਦੇ ਸਨ ਹੋਵੇ ਆਨੰਦ ਘਣਾ, ਅੱਜ ਉਹ ਉਪਾਰ ਜਨਾਂ ਦਾ ਅਰਥ ਪੈਦਾ ਹੋ ਗਿਆ, ਫਲਗੁਣ ਆਨੰਦ ਉਪਾਰ ਜਨਾ। ਤੇ ਸਾਹਿਬ ਕਹਿਣ ਲੱਗੇ, ਕਿਵੇਂ? ਹਰ ਸੱਜਣ ਪ੍ਰਗਟੀ ਆਏ, ਜਿਸ ਹਰੀ ਸੱਜਣ ਲਈ ਬੇਨਤੀਆਂ ਜੋਦੜੀਆਂ ਕੀਤੀਆਂ ਉਹ ਖਿਰਦੇ ਵਿੱਚ ਪ੍ਰਗਟ ਹੋ ਗਿਆ। ਤੇ ਸਾਹਿਬ ਜੀਓ ਕਿ ਆਨੰਦ تے سجن دونوں آ گئے. صاحب کہن لگے اصل حقیقت اے وے جتھے سجن نے آنا اتے قدرتی طور تے آنند نے آئی جان. جتھے آنند دا داتا آئے گا سکھاں دا داتا آئے گا اتے سکھ قدرتی طور تے پرویش کردے نے. کہن لگے فلگن آنند اپار جانا ہر سجن پرگٹی آئے تے مالک کیویں پرگٹ ہوئے. تے صاحب نے پھر اگلا بچن کیا کہن لگے سنت سہائی رام کے کر کرپا دیا ملا ہے. پرمیشور دے پیارے سنت جن او سہائی ہوئے. رام کے دا ارتھ ہے پرمیشور دے چرنا بھی جڑے ہوئے. انہاں نے سہتا کر کے مینوں مالک دے چرنا بھی جوڑ دتا. انہاں دو پنکتیاں دی ارمب وچ ارض کرنی کہ اندر آنند پرگٹ ہو گئے. تن گرو گرنتھ صاحب جی نے ایک امرت بچن کیا ہے کہ پرمیشور ہے تا ہر ایک دے اندر کوئی ایسا کردا نہیں جدے وچ اس مالک دی جوت نہیں پر چیتے رکھی پرگٹ اس کردے وچ ہندی آ جس اتے میرے مالک دی مہر ہو جائے. ستگرو نے امرت بچن کہن لگے دھرتی دے تھلے پانی ہے. پانی دا کھونا کچھ ہور چیز ہے پر پانی دا پرگٹ ہو جانا کچھ ہور چیز ہے. دھرتی ساری تھلے پانی ملے گا پر جتھے آپاں گھراں وچ نلکے لاندے ساں جاں کتے ٹیوبل لانا جاں زمین نوں پٹ کے خوہ تیار کرنا. پانی تا ساری دھرتی تھلے سی پر بک ہاتھ کیول اوتھے اڈیا جاندا سی جتھے پانی پرگٹ ہو جائے. صاحب کہن لگے سجن ہے تا ہر ایک دے اندر پر چیتے رکھی پرگٹ اس گردے وچ ہوندا ہے جدے اتے میرے مالک دی مہر ہوئے تے پرمیشور دے سنت جن سہائی ہو جان. خزور دا امرت بچن ہوندا ہے کہن لگے سبنی کٹی سو وس ہے. کٹی دا ارتھ ہے ہر ایک گردے وچ. سو دا ارتھ مالک وسد ہے. سبنی کٹی سو وسے سہ بن کٹ نہ کوئے نانک تے سہاگنی جنا گرمک پرگٹ ہوئے. کہندے اصل وچ او سہاگنا نے جنہ دے اندر گرو کی کرپا نال خری سجن پرگٹ ہو گئے. صاحب نے ایک ہور امرت بچن کے اسی پڑھنے ہاں کہ سب میں جوت جوت ہے سوئے اس دا چانن سب میں چانن ہوئے. پر کہندے نے پرگٹ کسی اس ہردے وچ آندی ہے جتھے گرو کی رہن ٹک جائے. سب میں جوت جوت ہے سوئے تس دا چانن سب میں چانن ہوئے. پر کہن لگے پیاریا گرساں کی جوت پرگٹ ہوئے. جے گرو کی سکھیا کماویں تے ہردے وچ او مالک دی جوت پرگٹ ہو جاندی. صاحب کہندے پھگن وچ میرا خری سجن میرے ہردے وچ آ گیا پرگٹ ہو گیا. تن گرو گرنتھ صاحب دے امرت بچنی آپ پڑھنے ہیں جدو وہ سجن آیا اندر نو کنا کو ٹکا آنند ملے. صاحب کہندے اج تیکرا کام کرودھ لوبھ موہ اہنکار تو ڈرنا اندر نو پہ لگنا کہ پتہ نہیں اے کدو میرے اندر نو تباہ کر سکتے نہیں. پر کہندے جدو سجن آنند لے کے آیا تے اندروں آواز آئی کہ نس ونجو کل وکھو کرتا کر آیا کھے پاپ کھے وکارو تسی میرے اندروں دور چلے جاؤ کیونکہ میرے ہردے دے وچ میرا مالک آ کے وس گئے. نس ونجو کل وکھو کرتا کر آیا دوتے دین پیا گوبند پرگٹایا ہن تا جمدوت بھی پے کھان لگے ہردے وچ میرا گوبند آ کے پرگٹ ہو گئے. چیتے رکھیو پھگن دا مہینہ جتھے سجن پرگٹ ہوندا ہے اوتھے اسے پھگن دے مہینے وچ بسنت دا آگمن بھی ہو گیا. چار چپیرے پھلواڑی کھڑ پئی چار چپیرے خریاول ہو گئی تے تن گرو ارجن صاحب نے اسے مہینے دی گل کردیاں کہن لگے بسنت وی کھیڑا ہے آنند ایک کھیڑا ہے. کہندے پر چیتے رکھی بسنت دی رت پھگن دا مہینہ انہاں لئی بھاگاں والا ہے جنہاں دے ہردے وچ سجن واہگرو ٹکیا ہے. جس ہردے وچ سجن نہیں پھگن دے کھڑے کوئی پھل بھی اودے لئی اگ پاک دے. صاحب نے امرت بچن کہ نانک تنا بسنت ہے جن گھر وسیا کنت جن کے کنت دشا پوری سے این سپرے جلنت. انہاں دے اندر ٹکا نہیں تے آنند असल विच ओ परम अवस्था है जिदे विच कोई गमी कोई चिंता कोई झोड़ा नहीं व्यापदा। ते इसे महीने की गल करदे आं भाई साहब भाई नंद लाल जी ने अपनी रचना विच एक अमृत बचन के इसे महीने विच उस धरती ते होली खेडी जांदी होली नाल तन ते रंग सटिया जांदा। ते भाई नंद लाल जी कहिंदे ने गुरु गोबिंद सिंह सच्चे पातशाह इस महीने भी जदों लोग होली खेडन आए एक दूजे ते रंग सटे ते मेरे कलगीधर स्वामी ने अपने खत दे अंदर एक पिचकारी पकड़ी शब्द वरते ने उन्हें कह लगे एक ता रंग घोल के पिचकारी पकड़ी ते दूसरा अपने हथां विच गुलाल पकड़ लिया। कहिंदे ने दातार लोकां दे अंदर सड़े भुजे पै सन पर जदों तू अपने हथां दे विचों गुलाल नूं बखेरिया ते ओ रंग इन्ना कु चार चुफेरे छा गया कि तेरी कृपा नाल रंगियां कोयां नूं लगदा है असमान भी तेरे रंग विच रंगिया गया ते धरती भी तेरे रंग विच रंगी गई। उत्थे भाई साहब ने एक होर बचन कहा तां भावां गुरु अर्जुन साहब ने भी इस आनंद का जिक्र करदिया यह रहमत की कहन लगे आज हमारे बने फाग तब संगी मिल खेलन लाग होली कीनी संत सेव रंग लागा अत लाल देव। इसे महीने की घटना कहिंदे ने रब दे प्यारे संत जना नाल होली खेडी ते अंदर मेरे मालक दे नाम विच रंगिया गया। खैर जिहड़ी अर्ज कर रहे हैं भाई साहब कहिंदे ने कि सतगुरु तेरे हाथ विचों गुलाल निकले जमीन ते आसमान रंगे जांदे ने ते जदों तेरी खत दी पिचकारी विचों किते नाम दा रंग बिखरदा है ते उस रंग विच इन्नी कु समर्था है कि एक ता सुके किरदे तुसी रंग देंदे हो ते दूजी कृपा करके तेरे उस रंग दे विचों ओ महक उठदी है कि जिदन ओ करनी वाला जांदा है लंघदा होया कमल फुल दी तरह भवरिया नूं अपने वल खिंची जांदा है। भाई साहब भाई नंद लाल जी ने शब्द वरते कहन लगे जय पिचकारिये पुरजा परानी हे सतगुरु तेरे हाथ विच पकड़ी पिचकारी विच जाफरानी केसरी रंग भरिया होए खुशी दा प्रतीक आनंद दा प्रतीक खेड़े दा प्रतीक है जय पिचकारिये पुरजा परानी के हर बेरंग रा खुश रंगो भू करद हे सतगुरु जेड़े बेरंग जेड़े रंगे हुए नहीं सन तुसी कृपा कीती उन्हां दे अंदर नूं रंग दिता ते कहन लगे फिर उस रंग विच महक भी पैदा हो गई जह पिचकारिये पुरजा परानी के हर बेरंग रा खुश रंगो भू करद। फिर अगे कहन लगे गुलाल आप सानी है दस्ते मुबारक तेरे हाथ विच गुलाल पकड़िया होया है जमीनों आसमारा शुरू खुरू कर जमीन तो लैके आसमान तक जदों तू अपने हथां विचों गुलाल नूं फेंकना है मेरे मालक सारे तेरे रंग विच रंगे गए। गुरु अर्जुन साहब कहिंदे ने देखो अज चिंता झोरा मिट गया खरी सज्जन घर विच आ गया ते आनंद प्रगट हो गया ओ खेड़ा जेड़ा जीवन बन जांदा है। गुरमुख प्यारे भाई साहब भाई वीर सिंह होरां ने एक बड़ा सोहना बचन के उन्हां दी एक कविता हुंदी है फुल ते योगी बड़ा सोहना उन्हां दृश्य पेश कीता है। कहिंदे ने खिड़िया होया फुल सी ते एक योगी जिहड़ा ध्यान विच परपक है जिहड़ा अंदरों टिक है ओ गल करदे ने कि खेड़ा आनंद है कि भाई वीर सिंह कहिंदे ने कि खिड़े होए फुल नूं एक योगी देखदा पिया उन्हें अखां टिका के खिड़े होए फुल दियां पंखड़ियां तकियां ते भाई साहब कहन लगे सी पुछ लिया ओ जुड़े होए मना ओ टिके होए बंदिया की कारण तू इस खिड़े होए फुल नूं क्यों तकना पिया। ते अगो योगी कहिंदा है मैं देखना पिया वा कि चार चुफेरे लोकां दे केवल खौ के चिंता ते झोरा है पर इहदे कोल आ खेड़ा क्यों है मैं जीभ ला के इहदे दिल दे भेद नूं इहदे दिल दी गल नूं सुननी चाहना वा। ते भाई साहब कहिंदे ने बड़े यत्न कीते उस योगी ने कि खिड़े कोई फुल नूं किते जीभ लग जाए अपना अंदर बोल के दसे। कहिंदे ने जदों योगी दे सामने फुल बोलिया ना ਤੇ ਇੱਕ ਰੱਬ ਦੀ ਰਹਿਮਤ ਵਾਲਾ ਕੋਲੋਂ ਲੰਘਿਆ। ਕਹਿਣ ਲੱਗੇ ਜਿਤਨੀ ਦੇਰ ਤੱਕ ਮਰਜ਼ੀ ਤੂੰ ਖਲੋਤਾ ਰਹੋ, ਇਹਨੇ ਬੋਲ ਕੇ ਤੈਨੂੰ ਕੁਝ ਦੱਸਣਾ ਨਹੀਂ। ਅਸਲ ਵਿੱਚ ਇਹਦਾ ਜੀਵਨ ਹੀ ਕੇਵਲ ਖੇੜਾ ਹੈ, ਇਹਨੂੰ ਖੇੜੇ ਤੋਂ ਬਿਨਾਂ ਦੂਜੀ ਕੋਈ ਸੁਰਤੀ ਨਹੀਂ, ਇਹਦੇ ਅੰਦਰ ਕੇਵਲ ਆਨੰਦ ਹੈ। ਭਾਈ ਸਾਹਿਬ ਨੇ ਉੱਥੇ ਇਹ ਕਵਿਤਾ ਕਹੀ, ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਜੁੜਿਆ ਹੋਇਆ ਮਨ ਉਸ ਖਿੜੇ ਫੁੱਲ ਨੂੰ ਤੱਕਦਾ ਪਿਆ। ਕਹਿਣ ਲੱਗੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਅਸਾਂ ਪੁੱਛਿਆ ਜੁੜੇ ਮਣਾ ਤੂੰ ਕਿਉਂ ਪਿਆ ਇਸ ਤੇ ਮਰਦਾ। ਕਹਿਣ ਲੱਗਾ ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਭ ਲਾਉਣ ਦਾ ਯਤਨ ਪਿਆ ਹਾਂ ਕਰਦਾ। ਭਾਈ ਸਾਹਿਬ ਕਹਿੰਦੇ ਨੇ ਜੋਗੀ ਧਿਆਨ ਤੁਰਿੰਦਾ ਫੁੱਟਾ, ਫੁੱਲ ਜੀਭ ਨਾ ਲਾਈ, ਪਰ ਜਿਹਦੇ ਕੋਲ ਆਨੰਦ ਹੈ ਉਹਦੇ ਕੋਲ ਬੋਲਣ ਦੀ ਲੋੜ ਨਹੀਂ। ਚੁੱਪ ਜੀਭ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ, ਕੂਕ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਖੇੜਾ, ਖਿਰਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਰ। ਕਹਿੰਦਾ ਮੇਰਾ ਤਨ ਮਨ ਕੇਵਲ ਆਨੰਦ ਤੇ ਖੇੜਾ, ਮੈਨੂੰ ਆਨੰਦ ਤੋਂ ਬਿਨਾਂ ਦੂਜੀ ਸੁਰਤੀ ਨਹੀਂ। ਪਿਆਰਿਓ ਇਸ ਆਨੰਦ ਦੀ ਪ੍ਰਾਪਤੀ ਹੋਵੇ ਕਿਵੇਂ? ਸਾਹਿਬ ਧੰਨ ਗੁਰੂ ਅਮਰਦਾਸ ਜੀ ਤਾਂ ਰੋਜ਼ ਕਹਿੰਦੇ ਨੇ, ਆਖਦੇ ਨੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਪੁੱਛਿਆ ਮਹਾਰਾਜ ਜਿਹੜੇ ਲੋਕ ਕਹਿੰਦੇ ਨੇ ਆਨੰਦ, ਧੰਨ ਗੁਰੂ ਅਮਰਦਾਸ ਕਹਿਣ ਲੱਗੇ ਨਹੀਂ, ਆਨੰਦ ਆਨੰਦ ਸਭ ਕੋ ਕਹੇ, ਹਰ ਕੋਈ ਕਹਿੰਦਾ ਮੈਂ ਖੁਸ਼ ਹਾਂ, ਪਰ ਜਦੋਂ ਕਿਤੇ ਉਹਦੇ ਹਿਰਦੇ ਦੇ ਢੱਕਣ ਨੂੰ ਖੋਲ ਕੇ ਦੇਖੇਗਾ ਥੱਲਿਓਂ ਕੇਵਲ ਦੁੱਖ ਦੀਆਂ ਪਰਤਾਂ ਨਿਕਲਦੀਆਂ ਨੇ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕੋਈ ਇੱਕ ਅੱਧੇ ਦਿਨ ਲਈ ਸਦਾ ਲਈ ਗੁਰੂ ਨੇ ਕਿਰਪਾ ਕਰਕੇ ਆਨੰਦ ਦੇ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਰਹਿਮਤ ਵਾਲਾ ਸਿੱਖ ਆਇਆ, ਜਿਸ ਨੂੰ ਗੁਰੂ ਨੇ ਟਿਕੇ ਹੋਏ ਨੂੰ ਅੰਦਰ ਦਾ ਆਨੰਦ ਦੇਣ ਦੀ ਇੱਕ ਰਹਿਮਤ ਕੀਤੀ। ਧਿਆਨ ਦਿਆ ਜੇ ਲਾਹੌਰ ਦੀ ਧਰਤੀ ਦਾ ਰਹਿਣ ਵਾਲਾ ਇਹ ਸੱਜਣ ਸੀ, ਜਨਮ ਹੋਇਆ ਤੇ ਕੁਝ ਸਮੇਂ ਤੋਂ ਬਾਅਦ ਇਸ ਦੇ ਮਾਤਾ ਪਿਤਾ ਚਲਾਣਾ ਕਰ ਗਏ। ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਪਰਵਰਿਸ਼ ਕੀਤੀ। ਮਾਂ ਬਾਪ ਨੇ ਇਹਦਾ ਨਾਮ ਰੱਖਿਆ ਸੀ ਸੁਜਾਨ ਰਾਏ। ਧਿਆਨ ਦਿਆ ਜੇ ਗੁਰੂ ਪ੍ਰਗਟ ਹੁੰਦਾ ਹੈ, ਜੇ ਤੂੰ ਗੁਰੂ ਕੇ ਬਚਨ ਨੂੰ 11 ਮਹੀਨਿਆਂ ਵਿੱਚ ਕਹਿ ਜੋ ਉਹਨੂੰ ਕਮਾ ਲੈ ਤਾਂ ਹਿਰਦੇ ਘਰ ਵਿੱਚ ਵੀ ਪ੍ਰਗਟ ਹੁੰਦਾ ਹੈ। ਇਹਦਾ ਨਾਮ ਰੱਖਿਆ ਸੁਜਾਨ ਰਾਏ। ਤਾਏ ਨੇ ਇਹਦੀ ਪਰਵਰਿਸ਼ ਕੀਤੀ, ਸੰਭਾਲ ਕੀਤੀ। ਕੁਝ ਸਮਾਂ ਇਹ ਆਪਣੇ ਤਾਏ ਦੀ ਨਿਗਰਾਨੀ ਵਿੱਚ ਪੜ੍ਹਦਾ ਰਿਹਾ। ਉਹਨੇ ਤਾਲੀਮ ਬੜੀ ਉੱਚੀ ਦਿੱਤੀ, ਫਾਰਸੀ ਦਾ ਮਹਾਨ ਵਿਦਵਾਨ ਬਣਿਆ। ਨਾਲ ਪਿੰਨ ਇਹਨੂੰ ਹਿਕਮਤ, ਵੈਦਿਕ ਤੇ ਗੁਣ ਸਿਖਾਏ। ਸਮਾਂ ਆਇਆ ਜਦੋਂ ਸੁਜਾਨ ਰਾਏ ਆਪਣੀ ਸੁਰਤ ਸੰਭਾਲੀ, ਇਕਾਂਤ ਵਿੱਚ ਬਹਿਣਾ ਤੇ ਮਨੋਂ ਇੱਕ ਆਵਾਜ਼ ਉੱਠਣੀ, ਸੁਜਾਨ ਰਾਏ ਜਿਸ ਘਰ ਵਿੱਚ ਤੂੰ ਬੈਠਾ ਤੇਰੀ ਮੰਜ਼ਿਲ ਇਹ ਤਾਂ ਨਹੀਂ। ਹਕੀਕਤ ਹੈ ਜਿਨ੍ਹਾਂ ਦੇ ਪੂਰਬਲੇ ਬੀਜੇ ਹੋਏ ਬੀਜ ਪੁੰਗਰਦੇ ਨੇ ਇਸ ਜਨਮ ਅੰਦਰ, ਉਹਨਾਂ ਦੇ ਅੰਦਰ ਫਿਰ ਇੱਕ ਆਵਾਜ਼ ਉੱਠਦੀ ਏ। ਭਾਵੇਂ ਦੁਨੀਆਂ ਦੇ ਸੁੱਖ ਵਾਹਿਗੁਰੂ ਸਾਰੇ ਦਿੱਤੇ ਨੇ, ਪਰ ਇਹਨਾਂ ਵਿੱਚ ਆਨੰਦ ਨਹੀਂ ਜਿੰਨੀ ਦੇਰ ਤੱਕ ਮੈਂ ਆਪਣੇ ਸਾਈਆਂ ਜੀ ਦੇ ਚਰਨਾਂ ਵਿੱਚ ਨਾ ਜੁੜ ਜਾਵਾਂ। ਤਾਂ ਹੀ ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਜਦੋਂ ਪੁੱਛਿਆ ਨਾ ਕਿ ਗੁਰੂ ਕਿਰਪਾ ਕਿਵੇਂ ਮਿਲਦੀ ਏ, ਹਜ਼ੂਰ ਕਹਿਣ ਲੱਗੇ ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲਾ ਬੀਜਿਆ ਹੋਇਆ ਬੀਜ ਅੰਕੁਰ ਹੋਵੇ। ਸੁਜਾਨ ਰਾਏ ਕੰਮ ਕਰਦਾ ਹੈ ਵੈਦਿਕ ਦਾ, ਹਿਕਮਤ ਦਾ, ਪਰ ਜਦੋਂ ਕੰਮ ਕਰਨਾ, ਦੁਆ ਦਰਮਲ ਕਰਨਾ, ਅੰਦਰੋਂ ਆਵਾਜ਼ ਆਉਣੀ ਸੁਜਾਨ ਰਾਏ ਤੇਰੀ ਇਹ ਮੰਜ਼ਿਲ ਨਹੀਂ, ਤੇਰਾ ਟਿਕਾਣਾ, ਤੇਰੀ ਮੰਜ਼ਿਲ, ਤੇਰਾ ਮੁਕਾਮ ਕੋਈ ਹੋਰ ਏ, ਤੂੰ ਕਿਹਦੇ ਵਿੱਚ ਖਚਤ ਹੋ ਗਏ। ਪਰ ਅੰਦਰ ਉਦਾਸੀ ਛਾਣ ਲੱਗੀ, ਅੰਦਰ ਜਿਹੜਾ ਉਹ ਕਿਸੇ ਚਿੰਤਾ ਵਿੱਚ ਵਹਿ ਤੁਰਿਆ। ਪਰਿਵਾਰ ਨੇ ਸੋਚਿਆ ਵੀ ਸਾਰਾ ਦਿਨ ਉਦਾਸ ਰਹਿੰਦਾ, ਚਿੰਤਾ ਵਿੱਚ ਰਹਿੰਦਾ, ਸ਼ਾਇਦ ਇਹਨੂੰ ਕੋਈ ਰੋਗ ਲੱਗ ਜਾਏ, ਕਿਤੇ ਇਹਦੇ ਤਨ ਨੂੰ ਕੋਈ ਬਿਮਾਰੀ ਨਾ ਗ੍ਰਸ ਲੈ। ਉਹਨਾਂ ਯਤਨ ਕੀਤਾ ਇਹਦੇ ਧਿਆਨ ਨੂੰ ਦੂਜੇ ਪਾਸੇ ਲਿਜਾਣ ਲਈ, ਇਹਦਾ ਵਿਆਹ, ਇਹਦੀ ਸ਼ਾਦੀ ਕਰ ਦਿੱਤੀ। ध्यान दिया जे अंदर दी अवस्था एक ऐसी है कई बारी जिन्हें इनू मानिया नहीं वो सोचता शायद इनू रोग लग गए ताई ता आ बचन मेरे साईं सच्चे पातशाह नू कह परिवार ने भी कह वैद ने भी कह ते गुरु नानक साहब ने पुकार के क्या से दुनिया दे लोगों जिस नू साईं नू मिलन दी तरब है ओदी नब्ज नू ओदी नाड़ा नू देख के मत देखो नू कोई रोग लगे ओदे फिर दे विच साईं नू मिलन दा एक सल है जिन्नी देर तक मिल ना ले ओदे अंदर टिका नहीं। साहब ने अमृत बचन कह कह लगे वैद बुलाया वैद गी पकड़ टंडोले बाण भोला वैद ना जाने ही करत करेजे मन। साहब गुरु ग्रंथ साहब कहने सोकत जाने पीर पराई जाके अंतर दर्द ना पाई। एक उर्दू का अदीब कहिंदा कि जदों साहब दी बाह पकड़ी सी वैद ने ते हजूर ने बड़े कमाल दे बचन कह कहन लगे वैद ने जब नब्ज पकड़ी तो आपने फौरन कहा कहन लगे नब्ज को क्या देखते हो नब्ज में रखा है क्या जिस मर्द की जुस्त जू में नब्ज पे रखते हो हाथ मुझे दर्द इश्क है और इश्क है मौला के साथ। मेरे अंदर एक तांग है साईं नूं मिलदी सुजान राय दे अंदरों आवाज आउणी कि तेरा मुकाम ए नहीं उदास रहन लगा परिवार ने ताए ने शादी कर दिती रब ने मेर कीती कर पुत्र पैदा होया पर अंदर दी तरफ होर तेज होन लगी। अर्ज कर रहे हैं जेड़ा जिग्यासु फरियाद करेगा कि सतगुरु ओहदे हिरदे घर विच प्रगट नहीं हुंदे अंदर तांग होर तरफ पैदा हो गई। कहिंदे ने एक दिन कोई सज्जन विद्वान आया सुजान राय दी दुकान ते बैठ के कहिंदा कि हुण तां मुल्क विच सरकारे दरबारे साडी विद्वाना दी कदरी कोई नहीं। कहिंदा मैं इन्नी सोहनी शायरी करना वा मेरा चित करदा मैं लाहौर नू छड के कल नू आनंदपुर साहिब दी धरती ते चले जाणा उत्थे गरीबां दा दर्दी निमाणियां नू मान देण वाला सूरमियां ते विद्वानां दा कदरदान साहिबे कमाल खरदो आलम शाह बादशाह दरवेश तन गुरु गोबिंद सिंह दे चरणां विच जा टिकांगा चार अखर जिहड़े पढ़े ने ओहदी किरपा लै के अपनी जिंदगी नू सफल करांगा। कहिंदे ने कि इस तरह होया जदों सुजान राय ने सुनिया कि गुरु कलगी वाला पता नहीं अंदर सिर तो पैरां तक चरनार छिड़ गई जिवें कामणी दे पिछे तुरन वाले कोयल दे बच्चे दे कन कोल जाके कोई कोयल दी आवाज सुनाए ते अंदर तड़ पैदा हुंदी है मैं अपने असले नाल मिला अपने जाके मुकाम ते पहुंचा। सुजान राय ने सुनिया ते गुरमुख प्यारे विद्वान डॉक्टर तारण सिंह लिखदे ने सारी रात बेचैनी नाल बतीत होई। मैं मुक्तसर जी अर्ज करा दिन चढ़िया ते सवेरे दुकान बंद कर दिती परिवार नूं क्या कहन लगा सजनों रुपये की कमी नहीं मैनू इजाजत दे दिओ इंज लगता जिवें रात दा मैनू कोई अपने वल पुकार दा पे ते कुदरत दा इक नेम है प्यारिओ जदों किते मालक मेर करके किसे अंदर ए दर्द ए सिख पैदा कर दे ओ बदो बदी खिंचिया जांदा है। कदी देखो धरती ते अग बालने आं पर अग असमान वल उड़दी पई है कदी ओ सज्जे खब्बे नूं क्यों नहीं धरती वल क्यों नहीं क्योंकि अग दा स्रोत सूरज असमान भी चमकदा है ते अग बदो बदी उधर दौड़दी है भावें पानी समुंदर तो उठ के असमान विच बदल रूप में जांदा है पर जदों वरसदा आउंदा धरती वाले ओहदा मूल स्रोत धरती दे उत्ते अंदर एक खिच है आत्मा दे। कहिंदे ने सुजान राय ने परिवार नूं धीरज दित्ता आप सवेरे तुर पिया उस विद्वान सज्जन नाल आनंदपुर साहिब दी धरती ते पहुंचिया। ज्यों ज्यों आनंदपुर गया त्यों त्यों अंदर नूं धूह पै अंदर नूं खिच पै ते लिखदे ने डॉक्टर साहिब के आनंदपुर साहिब पहुंचिया ते गुरु कलगी वाले दे कीते दर्शन चौपाल चरणा ते डिग पिया पता नहीं ਕਿ ਕਈ ਦਿਨਾਂ ਦਾ ਅੰਦਰ ਭਰਿਆ ਹੋਇਆ ਜਲ ਇਸ ਤਰ੍ਹਾਂ ਜਿਵੇਂ ਕਿਤੇ ਖੂਹ ਦਾ ਕੜ ਪਾਤੇ ਰੋ ਰੋ ਕੇ ਕਲਗੀ ਵਾਲੇ ਦੇ ਚਰਨ ਧੋ ਦਿੱਤੇ। ਕਹਿਣ ਲੱਗਾ, ਸਤਿਗੁਰੂ ਕਿਰਪਾ ਕਰ, ਮੈਨੂੰ ਰੱਖ ਲੈ, ਮੇਰੇ ਤੇ ਰਹਿਮਤ ਕਰ, ਅੰਦਰ ਦੀ ਚਿੰਤਾ ਝੋਰੇ ਨੂੰ ਮਿਟਾ ਦੇ। ਤੇ ਸਤਿਗੁਰੂ ਨੇ ਸਿਰਫ ਇੱਕੋ ਸ਼ਬਦ ਵਰਤਿਆ, ਕਹਿਣ ਲੱਗੇ, ਚਲਾ ਜਾ ਇੱਥੋਂ, ਇੱਥੇ ਤੇਰਾ ਟਿਕਾਣਾ ਨਹੀਂ। ਉਹਨੇ ਦੂਜੀ ਵਾਰੀ ਫਿਰ ਬੇਨਤੀ ਕੀਤੀ, ਸਾਹਿਬ ਕਹਿਣ ਲੱਗੇ, ਚਲਾ ਜਾ, ਰੱਬ ਨੇ ਤੈਨੂੰ ਵੈਦਿਕ ਦਾ ਗੁਣ ਦਿੱਤਾ, ਹਿਕਮਤ ਦਾ ਗੁਣ ਦਿੱਤਾ, ਜਿੱਧਰ ਤੇਰਾ ਮੂੰਹ ਏ ਤੂੰ ਉੱਧਰ ਚਲਾ ਜਾ। ਤੀਜੀ ਵਾਰੀ ਫਿਰ ਕਹਿੰਦਾ, ਦਾਤਾ ਮੈਂ ਤੇਰੇ ਦਰ ਤੇ ਆਇਆ। ਸਾਹਿਬ ਕਹਿਣ ਲੱਗੇ, ਜੇ ਸ਼ਾਂਤੀ ਚਾਹੁੰਦਾ ਤੇ ਬਚਨ ਮੰਨ, ਬਚਨ ਮੰਨਣ ਵਾਲੇ ਦੇ ਅੰਦਰ ਨੂੰ ਟਿਕਾ ਮਿਲਦਾ ਹੁੰਦੇ। ਪੁੱਛਿਆ, ਸਤਿਗੁਰੂ ਜਾ ਕਿੱਥੇ? ਤੇ ਇੱਕੋ ਸ਼ਬਦ ਕਿਹਾ, ਜਿੱਥੇ ਜਿੱਧਰ ਤੇਰਾ ਮੂੰਹ ਹੈ ਇਸੇ ਪਾਸੇ ਨੂੰ ਦੌੜ ਪਾਓ, ਜਿੱਥੇ ਤੇਰਾ ਟਿਕਾਣਾ ਆਵੇਗਾ ਉੱਥੇ ਰੁਕ ਜਾਈ, ਬਸ ਮਾਨਵਤਾ ਦੀ ਸੇਵਾ ਕਰੀ, ਉਹਦੀ ਸੇਵਾ ਗੁਰੂ ਤੇ ਰੱਬ ਦੀ ਸੇਵਾ। ਹੁਣ ਤੱਕ ਉਹ ਗੁਰੂ ਦੀ ਮਰਜ਼ੀ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਤੇਰੀ ਮਰਜ਼ੀ ਤੇ ਨਿਰਭਰ ਨਹੀਂ, ਇਹ ਸਤਿਗੁਰੂ ਦੀ ਮਰਜ਼ੀ ਹੈ। ਤੇਰੇ ਭਾਂਡੇ ਵਿੱਚ ਦਾਤ ਉਹਨੇ ਕਿਵੇਂ ਟਿਕਾਣੀ? ਆਪਾਂ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਇੱਕ ਪਦਾ ਪੜ੍ਹਿਓ, ਕਹਿਣ ਲੱਗੇ, ਭੇਟ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਦੇਖੋ। ਸੰਤ ਉਹਦੀ ਮਰਜ਼ੀ ਹੈ ਦ੍ਰਿਸ਼ਟੀ ਕਰਕੇ ਕਿਰਪਾ ਕਰਦਾ, ਉਹਦੀ ਮਰਜ਼ੀ ਹੈ ਬਚਨ ਦੇ ਕੇ ਕਿਰਪਾ ਕਰਦੇ, ਉਹਦੀ ਮਰਜ਼ੀ ਹੈ ਸਿਰ ਤੇ ਹੱਥ ਰੱਖ ਕੇ ਕਿਰਪਾ ਕਰਦਾ। ਕਹਿਣ ਲੱਗੇ, ਚਲਾ ਜਾ, ਮਨੁੱਖਤਾ ਦੀ ਸੇਵਾ ਕਰੀ, ਗੁਰੂ ਨਾਨਕ ਤੇਰੇ ਤੇ ਰਿਝਣਗੇ। ਲਿਖਦੇ ਨੇ ਸਿੱਖ ਗੁਰਮੁਖ ਪਿਆਰੇ, ਸੁਜਾਨ ਰਾਏ ਨੇ ਤੀਜੀ ਵਾਰ ਜਦੋਂ ਸ਼ਬਦ ਸੁਣੇ ਉੱਠ ਕੇ ਦੌੜ ਪਿਆ, ਸਾਰਾ ਦਿਨ ਦੌੜਦਾ ਰਿਹਾ ਤੇ ਜਦੋਂ ਸ਼ਾਮ ਦਾ ਵੇਲਾ ਆਇਆ ਰੋਪੜ ਦੇ ਨੇੜੇ ਪਹੁੰਚਿਆ, ਪੈਰਾਂ ਨੂੰ ਠੋਕਰ ਵੱਜੀ, ਜ਼ਮੀਨ ਤੇ ਡਿੱਗਾ, ਡਿੱਗਦਿਆਂ ਸਾਰ ਬੇਹੋਸ਼ ਹੋ ਗਏ। ਪਿੰਡ ਦੇ ਲੋਕ ਆਏ, ਆ ਕੇ ਤਲੀਆਂ ਝੱਸੀਆਂ, ਮੂੰਹ ਵਿੱਚ ਪਾਣੀ ਪਾਇਆ, ਹੋਸ਼ ਆਈ ਤੇ ਜਦੋਂ ਹੋਸ਼ ਆਈ ਤੇ ਸ਼ਬਦ ਮੂੰਹ ਵਿੱਚੋਂ ਨਿਕਲਿਆ, ਧੰਨ ਗੁਰੂ ਕਲਗੀ ਵਾਲਾ। ਲੋਕਾਂ ਪੁੱਛਿਆ, ਜਾਣਾ ਕਿੱਥੇ, ਆਇਆ ਕਿੱਥੋਂ ਵੇ? ਕਹਿਣ ਲੱਗਾ, ਭੇਜਣ ਵਾਲੇ ਨੇ ਭੇਜ ਦਿੱਤਾ, ਆਪਣੀ ਮੰਜ਼ਿਲ ਤੇ ਪਹੁੰਚ ਗਿਆ ਵਾਂ, ਤੇ ਤੁਸੀਂ ਕਿਰਪਾ ਕਰੋ, ਮੈਨੂੰ ਇਸ ਪਿੰਡ ਵਿੱਚ ਰਹਿਣ ਲਈ ਥਾਂ ਦੇ ਦਿਓ। ਪਿੰਡ ਦੇ ਲੋਕਾਂ ਨੇ ਝੁੱਗੀ ਬਣਾ ਦਿੱਤੀ, ਸਾਰਾ ਦਿਨ ਸਿਮਰਨ ਕਰਨਾ, ਯਾਦ ਵੀ ਜੁੜੇ ਰਹਿਣਾ। ਫਿਰ ਮਨ ਵਿੱਚ ਆਇਆ, ਗੁਰੂ ਸਾਹਿਬ ਨੇ ਕਿਹਾ ਸੀ ਸੇਵਾ ਕਰੀ, ਜੜਿਆਂ ਬੂਟੀਆਂ ਲਿਆਂਦੀਆਂ, ਦਵਾਈ ਤਿਆਰ ਕੀਤੀ, ਦਵਾ ਦਰਮਨ ਕਰਨਾ ਆਉਣ ਵਾਲਿਆਂ ਦਾ, ਤੇ ਨਾਲ ਦਵਾਈ ਦਿੰਦਿਆਂ ਕਹਿਣਾ ਕਿ ਦਵਾ ਤਾਂ ਮੈਂ ਤੈਨੂੰ ਦੇ ਰਿਹਾ ਵਾਂ, ਪਰ ਰਹਿਮਤ ਕਲਗੀ ਵਾਲੇ ਦੀ ਹੋਵੇਗੀ। ਬੋਲ ਕਲਗੀ ਵਾਲਾ। ਕਹਿੰਦੇ ਨੇ ਲੋਕ ਇਹਦੇ ਨੇੜੇ ਜੁੜਨ ਲੱਗੇ, ਸਿਮਰਨ ਵੀ ਜੁੜਿਆ, ਜਿਹਨੇ ਆਉਣਾ ਉਹਨੂੰ ਕੋਲ ਬਿਠਾ ਕੇ ਗੁਰੂ ਗੁਰੂ ਜਪਾਉਣਾ। ਫਿਰ ਜਦੋਂ ਗਰਮੀ ਆਈ, ਕੋਰੇ ਮੱਧ ਪਾਣੀ ਦੇ ਭਰ ਲਏ, ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਬਹਿ ਗਿਆ, ਪਾਣੀ ਪਿਆਣਾ ਤੇ ਕਹਿਣਾ ਕੁਝ ਨਾ, ਅੱਖਾਂ ਭਰ ਕੇ ਕਹਿ ਦੇਣਾ, ਬੋਲੋ ਧੰਨ ਗੁਰੂ ਕਲਗੀ ਵਾਲਾ। ਸੰਗਤ ਆਉਣੀ, ਆ ਕੇ ਕਹਿਣਾ, ਦਾਤਿਆ ਇੱਕ ਰਸਤੇ ਵਿੱਚ ਬਤਾ ਨੀ ਬੜਾ ਭਿੱਜੀ ਹੋਈ ਰੂਹ ਬੈਠੀ ਏ, ਦਵਾਈ ਵੀ ਲੋਕਾਂ ਦੀ ਕਰਦਾ, ਪਾਣੀ ਵੀ ਪਿਆਂਦਾ, ਜਦੋਂ ਕੋਈ ਪੁੱਛਣਿਆ ਤੂੰ ਕੌਣ ਹੈ, ਬਸ ਕਹਿੰਦਾ ਕੁਛ ਨਾ ਪੁੱਛੋ, ਇੱਕੋ ਗੱਲ ਕਹੀ ਜਾਂਦਾ, ਧੰਨ ਗੁਰੂ ਕਲਗੀ ਵਾਲਾ। ਸਾਹਿਬ ਸੁਣ ਕੇ ਮੁਸਕਰਾ ਪਏ, ਪੁੱਛਿਆ ਦਾਤਾਰ ਕੌਣ? ਪਰ ਕਲਗੀ ਵਾਲੇ ਨੇ ਕੁਝ ਨਹੀਂ ਕਿਹਾ। ਕਹਿੰਦੇ ਨੇ ਅੱਜ ਕੀ ਬਣਿਆ? ਕਿਸੇ ਆ ਕੇ ਕਿਹਾ, ਵੈਦ ਜੀ ਨਾਂ ਦਾ ਵੀ ਨਹੀਂ ਪਤਾ ਇਹ ਕੌਣ ਕਿੱਥੋਂ ਆਇਆ? ਕਹਿਣ ਲੱਗੇ, ਵੈਦ ਜੀ ਅੱਜ ਗੁਰੂ ਗੋਬਿੰਦ ਸਿੰਘ ਨੇ ਇਸ ਇਲਾਕੇ ਵਿੱਚ ਇਸ ਏਰੀਏ ਵਿੱਚ ਆਉਣਾ। ਸੁਜਾਨ ਰਾਏ ਦਾ ਰੋਮ ਰੋਮ ਖਿੜ ਗਿਆ, ਅੱਖਾਂ ਭਰ ਆਈਆਂ, ਇੱਕੋ ਦਮ ਉਸ ਨੀਰ ਨੂੰ ਪੂੰਝ ਲਿਆ ਕਿ ਮਨਾ ਜਰ ਜਾ ਇਸ ਅਵਸਥਾ ਨੂੰ, ਅੱਜ ਕਲਗੀ ਵਾਲਾ ਲੰਘੇਗਾ, ਕਿੰਨੇ ਮਹੀਨੇ ਹੋ ਗਏ ਨੇ ਦੀਦਾਰ ਨਹੀਂ ਹੋਏ, ਜਦੋਂ ਲੰਘੇਗਾ ਰਾਹ ਵਿੱਚ ਤੂੰ ਵੀ ਖਲੋਵੀ, ਕਹਿਣਾ ਕੁਝ ਨਹੀਂ, ਜਿੱਥੇ ਟਿਕਾਇਆ ਸੋ ਦੀ ਰਜ਼ਾ ਵਿੱਚ ਰਹਿਣਾ, ਹੁਣ ਆਨੰਦ ਅੰਦਰ ਨੂੰ ਆਉਣ ਲੱਗਾ, ਬਸ ਉਹਦੀ ਕਿਰਪਾ ਲੈਣੀ। ਲਿਖਦੇ ਨੇ ਗੁਰਮੁਖ ਪਿਆਰੇ, ਸੁਜਾਨ ਰਾਏ ਸਵੇਰ ਦਾ ਤਿਆਰ ਹੋ ਗਿਆ, ਅੱਜ ਕਲਗੀ ਵਾਲੇ ਦੇ ਦਰਸ਼ਨ ਕਰਨੇ ਨੇ। ਜਦੋਂ ਦਿਨ ਚੜਿਆ, ਇੱਕ ਔਰਤ ਕੁੱਲੀ ਵਿੱਚ ਪਹੁੰਚੀ, ਆਵਾਜ਼ ਦੇ ਕੇ ਕਹਿੰਦੀ ਵੇ ਸੁਜਾਨ ਰਾਏ ਨੂੰ, ਉਸ ਵੈਦ ਨੂੰ, शब्द वरते वे वैद नान का पता नहीं सी। कह लगी मेरी नूह नू तकलीफ है, सूल उठे, तेनू तेरे गुरु का वास्ता ही, जे तू दवाई कर दे मेरा घर बच जाएगा। छोटे छोटे मेरे पोते पोतियां ने, उन्होंने संभालना किन्ने में। हुण एक पास्यों पता लगा गुरु कलगी वाले ने आना है, ते दूजे पास्यों हौका लैके तू कहिंदा तेनू तेरे गुरु का वास्ता, एक वारी मेरे घर जा, शायद तेरे हथां की बरकत नाल ओह बच जाए। दुविधा विच पै गया, अखीर ते फैसला कीता मना, वचन मनन विच बड़ा सुखी। तेरे गुरु ने तेनू वचन कहा सी मनुखता की सेवा करी, गुरु की सेवा ही आनंद मिलेगा। सत बचन कह के झोला लेके तुर पिया दवाई वाला घर गया, उस बीबी नू जा दवाई दिती, कुछ समा टेक के बैठ गया। जदों ओनू होश परती आराम आया ते वापस तुरिया आंदा, ते तुरन लग्या उस माई ने इको गल कही, कहन लगी वैद साडा गुरु ए कलगी वाला, मेरा दाता मेर करे, जिस भावना नाल तू सेवा करना तेरी भावना नू भाग लग जाए। सुजान राय जदों वापस आया ते की देखदा, ओदी कुल्ली दे चार चफेरे लोग इकट्ठे होए, उस विच बजुर्ग भी नहीं, उस विच बीबियां भी नहीं, उस विच बच्चे भी नहीं, थोड़ी दूर कुछ घोड़े बजे ने। तुरिया थाली दे नाल मन ने कहा कोई रोगी आया होगा, हो सकता है कोई अमीर का पुत्र होवे, किसे चौधरी का बच्चा कोई बीमार होवे। इन्नी भीड़ मेरी कुल्ली अगे इकट्ठी है, पता नहीं है केड़ा दुखी आया है। चल मना गुरु कलगी वाले दे चरणा की टेक लैके ओदा इलाज कर। जदों तेजी नाल दौड़ के कुल्ली कोल गया, भीड़ नू चीर के अंदर प्रवेश कीता, ते की देखदा पे है कि कलगी वाला पातशाह ओदी तप्पड़ ते ओदी सप ते ओदी चटाई ते चौंकड़ी मार के बैठे ने। कहन लगा सतगुरु, ते जदों चरणा ते डिग्गिया साहब कहन लगे सुजान राय अज मैं तेनू लैण आया अपने घर वास्ते, देख मैं तेरी इंतजार करदा पिया सां, अज मैं तेनू अपने घर ले जाण नहीं आया। चरना ते टह पिया, कहिंदा हे दातार कृपा कर, सतगुरु ए विछोड़े दा सल हुण ना पै। खजूर ने इको गल कही, सजना तू भावना बना के बैठा सै। कहन लगा सतगुरु मेरे घर तों आ गया। कहन लगे केवल इस कुल्ली घर विच नहीं, तत गुरु नानक देव दे चरणा दा ध्यान अज तो बाद गुरु तेरे अंदर प्रगट हो जाए, सतगुरु तेरे अंदर बस जाणगे। गुरमुखो भाई सुजान रह गए, अमृत की दात दिती, भाई सुजान सिंह बना दिता। ते साहब ने कहा अज जिथे भी टिकेगा अंदर इन्ना को खेड़ा ते आनंद होवेगा, चिंता झोरे सदा ली मिट जाणगे। इहदा मतलब जे तू सिख लैके तुरिया वचन मनी, ते साहब कहिंदे कदी 11 महीने कमा ता सही, फिर तेरे ते भी कृपा होवेगी, फल गुण आनंद उपार जना, हर सज्जन प्रगट आए। जब सज्जन प्रगट आवे ताई फिर कहिंदे ने मन चाओ भया, प्रभ आदम सुनिया ताई कहिंदे ने हम घर सज्जन आए। ताई कहा जांदा है कि दुनिया दे लोगो देखो मेरा मालक मेरे हिरदे दी सेज ते आ गए। हजूर कहन लगे फल गुण आनंद उपार जना, हर सज्जन प्रगट आए, एक आनंद पैदा होया, दूजा हरी सज्जन आ गया। हुण टक्यो गुरमुखो अगे पुछया तेरे प्रगट किवें होया, साहब कहन लगे संत सहाई राम के कर कृपा दिया मिलाए। कहिंदे परमेश्वर दे प्यारे संत जन ओ सहाई होए, ओ विचोले बन गए, उन्होंने कृपा करके मैनू मिला दिता। मैं इस पवित्र बचन ते कुछ समा रोक के आप जी नूं अर्ज करनी चाहना, तन गुरु ग्रंथ साहिब दी बाणी तो बाहर नहीं, संत सहाई राम के कर कृपा दिया मिलाए। अज जदों संत शब्द आउंदा है ना, कई वारी कई साडे सज्जन खिमा करियो जिहड़ी अर्ज कर लगा, इस शब्द तो नफरत ना करियो, बड़ा पवित्र शब्द है। धन गुरु ग्रंथ साहिब दी बाणी ने दोनों पख रखे ने। हुण जे आपां इह कहीए भी संत नां दी दुरवरतों हुंदी पई इहदे विच कोई शक नहीं, संत शब्द इन्ना पवित्र है। कई वारी जदों दंभी अपने नाल जोड़ लैंदे ने ना, ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਬਾਰੇ ਵੀ ਕਹਿੰਦੇ ਨੇ, ਆਖਦੇ ਨੇ, ਗੱਜ ਸਾਡੇ ਤਹਿ ਤਹਿ ਧੋਟੀਆਂ, ਤੇਰੇ ਪਾਇਨ ਤਗ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਬਗ ਓਏ ਹਰ ਕੇ ਸੰਤ ਨਾ ਆਖੀਆਂ ਬਾਨ ਆਰਸ਼ ਕੇ ਠੱਗ। 95 ਗੱਲ ਕਹਿਣੀ ਪਈ, ਕਹਿਣ ਲੱਗੇ, ਰਹੋ ਸੰਤਾਂ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕੋਂ ਫਿਰਿਓ ਕਿਨਾ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਪਾਇਓ। ਸਾਹਿਬ ਨੇ ਕਿਹਾ ਦੰਭ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਓ, ਗੁਰੂ ਦੀ ਉਪਮਾ ਇਹਦੇ ਵਿੱਚ ਜੇ ਕਿ ਗੁਰੂ ਆਪਣੇ ਸਿੱਖ ਦੇ ਹਿਰਦੇ ਤੇ ਜਦੋਂ ਨਿਵਾਸ ਕਰਦਾ, ਉਦੋਂ ਕਰਨੀ ਵਾਲਾ ਕੋਈ ਮਿਲ ਜਾਏ ਤੇ ਉਹ ਸਹਾਇਤਾ ਕਰਕੇ ਸਾਈਂ ਦੇ ਚਰਨਾਂ ਵਿੱਚ ਜੋੜ ਸਕਦਾ। ਮੈਂ ਅਰਜ਼ ਕਰਨਾ ਕਿ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦਾ ਆਸਾ ਰਾਗ ਹੈ ਤੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਵੈਸੇ ਆਪ ਜੀ ਕਿਸੇ ਵੀ ਟੀਕਾਕਾਰ ਦੇ ਅਰਥ ਪੜਿਓ, ਕੋਸ਼ਕਾਰਾਂ ਨੇ ਅਰਥ ਇੱਕੋ ਹੀ ਦਿੱਤੇ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਉੱਥੇ ਬਚਨ ਕੀਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਜ਼ ਕੀਤੀ, ਸੰਤ ਉਹ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹਦੇ ਕੋਲ ਤਾਂ ਇੰਨੀ ਕੁ ਤਾਕਤ ਹੈ ਕਿ ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਭਗਤ ਰਵਿਦਾਸ ਜੀ ਦਾ ਸ਼ਬਦ ਪੜਿਓ, ਇਹ ਸ਼ਬਦ ਆਰੰਭ ਹੁੰਦਾ ਹੈ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਪਹਿਲੀ ਪਵਿੱਤਰ ਇਹ ਪੰਕਤੀ, ਇਹਦੇ ਅਰਥ ਕੀ ਨੇ? ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਲਕ ਮੇਰੇ ਮਨ ਵੀ ਚਾਹਿਆ ਕਿ ਤੇਰੇ ਤਨ ਦੇ ਦੀਦਾਰ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਅੱਗੇ ਸਾਡੇ ਕੋਲ ਕੋਈ ਦਲੀਲ ਨਹੀਂ, ਤੇ ਸ਼ਬਦ ਦੇ ਅਰਥਾਂ ਵਿੱਚ ਹੇਰਾਫੇਰੀ ਕਰਨੀ ਆਪਾਂ ਗੁਰੂ ਕੇ ਦੇਣਦਾਰ ਹੋਵਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ, ਬਾਬਾ ਰਵਿਦਾਸ ਜੀ ਕਿਸ ਚਿੱਤ ਗਿਆਨ ਨਾਲ ਪਤਾ ਲੱਗਿਆ ਕਿ ਕਰਨੀ ਵਾਲੇ ਤੇਰਾ ਆਪਣਾ ਧੰਨ ਨੇ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅੱਗੇ ਫਿਰ ਵੇਖੋ ਮੰਗ ਕੀ ਕੀਤੀ, ਕਹਿਣ ਲੱਗੇ, ਸੰਤ ਕੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਮਾਝੈ ਸ਼ਬਦ ਦਰ ਤੇ ਮੁਝੈ ਮੈਨੂੰ, ਸੰਤ ਕੀ ਸੰਗਤ, ਕਹਿੰਦੇ ਨੇ ਜੇ ਤਰੁੱਠਿਆ ਨਾ ਫਿਰ ਉਹਨਾਂ ਦੀ ਸੰਗਤ ਬਖਸ਼ੀ ਜਿਨ੍ਹਾਂ ਦੇ ਅੰਦਰ ਤੂੰ ਵਸ ਨਾ ਪੈ। ਸੰਤ ਕਥਾ ਰਸ, ਜਿਹੜੀ ਕਥਾ ਉਹ ਕਰਦੇ ਨੇ ਅਕੱਥ ਦੀ, ਕਿਰਪਾ ਕਰੀ ਉਹ ਕਥਾ ਦਾ ਰਸ ਮੈਨੂੰ ਦੇ ਦੇ। ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ, ਜਿਸ ਤਰ੍ਹਾਂ ਤੇਰੇ ਚਰਨਾਂ ਵਿੱਚ ਉਹ ਪਰੋਤੇ ਪਏ ਨੇ, ਕਿਰਪਾ ਕਰ ਮੇਰੇ ਹਿਰਦੇ ਵਿੱਚ ਕਿਤੇ ਉਹ ਜਾ ਪ੍ਰੇਮ ਪੈਦਾ ਹੋ ਜਾ। ਸੰਤ ਕੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਅੱਗੇ ਰਵਿਦਾਸ ਜੀ ਕਹਿਣ ਲੱਗੇ, ਸੰਤ ਆਚਰਣ ਸੰਤ ਚੋ ਮਾਰਗ, ਮੈਨੂੰ ਉਹ ਆਚਰਣ ਦਈ ਜਿਹੜਾ ਇੱਕ ਸੰਤ ਦਾ ਹੈ, ਕਰਨੀ ਵਾਲੇ ਦਾ ਹੈ, ਜਪਣ ਵਾਲੇ ਦਾ ਹੈ, ਤੇ ਉਹਦਾ ਆਚਰਣ ਇੰਨਾ ਕੁ ਉੱਚਾ। ਆ ਭਾਈ ਬੁੱਧੂ ਦੇ ਜੀਵਨ ਨੂੰ ਕਦੀ ਪੜ੍ਹੋ, ਕਿੰਨਾ ਕੁ ਉੱਚਾ ਆਚਰਣ ਉਹ ਸੇਵਾ ਪੰਥੀ ਮਹਾਂਪੁਰਸ਼ ਦਾ। ਜੇ ਕਿਤੇ ਸ਼ੇਰੇ ਪੰਜਾਬ ਵਰਗਾ ਵੀ ਜਾਂਦਾ, ਜਾ ਕੇ ਕਹਿੰਦਾ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਤੇ ਉਹ ਗੁਰਮੁਖ ਪਿਆਰੇ ਭਾਂਡੇ ਮਾਂਜਦੇ ਉੱਠ ਕੇ ਖੜੇ ਹੋ ਕੇ ਕਹਿੰਦੇ ਨੇ ਕਿ ਸੱਜਣਾ ਕਿਹਨੂੰ ਮਿਲਣਾ ਹੈ? ਕਹਿੰਦਾ ਬਾਬਾ ਬੁੱਧੂ ਸਾਹਿਬ ਨੂੰ। ਹੱਥ ਪਕੜੇ, ਹੱਥ ਧੋ ਕੇ ਬਾਂਹ ਪਕੜੀ, ਅੰਦਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾ ਕੇ ਕਹਿਣ ਲੱਗੇ, ਸਾਹਿਬ ਤੇ ਇਹ ਹੀ ਬੁੱਧੂ ਮੈਂ ਆ, ਬੁੱਧੂ ਨੂੰ ਮਿਲ ਕੇ ਕੀ ਲੈਣੀ? ਜੇ ਕੁਝ ਲੈਣੀ ਤੇ ਸਾਹਿਬ ਦੇ ਚਰਨਾਂ ਨੂੰ ਜੋੜ। ਕਦੇ ਤੱਕਿਓ ਜਿਹੜੇ ਕਰਨੀ ਵਾਲੇ ਨੇ, ਗਿਆਨੀ ਠਾਕੁਰ ਸਿੰਘ ਹੋਰੀ ਵਿਦਵਾਨ ਹੋਏ ਨੇ, ਉਹਨਾਂ ਨੇ ਲਿਖਿਆ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਜਾ ਰਿਹਾ, ਤੇ ਸੰਤ ਬਾਬਾ ਅਟਲ ਸਿੰਘ ਜੀ ਕਿੰਨੇ ਹਨੇਰਾ ਸੀ ਤੇ ਆਪਣੇ ਪਰਿਕਰਮਾ ਵਿੱਚ ਉਹ ਮਸਤਕ ਪੈ ਰਗੜਦੇ ਨੇ। ਕਹਿਣ ਲੱਗੇ ਪਹਿਲਾਂ ਤਾਂ ਪਛਾਣਿਆ ਨਾ, ਪਰਤ ਕੇ ਫਿਰ ਲੰਘਿਆ ਤੇ ਦੇਖਿਆ ਉਹ ਸੱਜਣ ਫਿਰ ਮਸਤਕ ਰਗੜੇ ਪਿਆ। ਕਿੰਨੇ ਮੈਂ ਪਹਿਚਾਣ ਕੇ ਕਿਹਾ, ਮੈਂ ਕਿਹਾ ਗੁਰਮੁਖੋ, ਗਿਆਨੀ ਠਾਕੁਰ ਸਿੰਘ ਲਿਖਦੇ ਨੇ ਕਿ ਤੁਸੀਂ ਤਾਂ ਦੂਰ ਬੈਠੇ ਸੁਰਤ ਨਾਲ ਸਿਜਦੇ ਕਰਦੇ ਹੋ ਤੇ ਤਾਂ ਵੀ ਪ੍ਰਵਾਨ ਨੇ ਇਸ ਪੱਥਰ ਤੇ ਮੱਥਾ ਰਗੜ ਕੇ ਆ ਨਿਸ਼ਾਨ ਖੂਨ ਨਿਕਲਾਇਆ। ਅੱਖਾਂ ਭਰ ਕੇ ਕਹਿਣ ਲੱਗੇ, ਠਾਕੁਰ ਸਿਆ ਬਾਹਰ ਜਾਣਾ ਬੜਾ ਵਰਜਣਾ, ਲੋਕ ਪੱਜ ਕੇ ਇਸ ਚਮੜੀ ਨੂੰ ਕਹਿੰਦੇ ਨੇ। ਅੱਜ ਸ਼ਾਮ ਦਾ ਬਚਨ ਕੀਤਾ ਧੰਨ ਗੁਰੂ ਰਾਮਦਾਸ, ਇਹ ਕਿਰਪਾ ਤੇਰੀ ਸਾਰੇ ਮੱਥੇ ਮੈਂ ਤੇਰੇ ਚਰਨਾਂ ਵਿੱਚ ਟੇਕਣਾ। ਮੈਨੂੰ ਬਖਸ਼ ਲਈ। ਕਦੇ ਤੱਕਿਓ ਇਹੋ ਜਿਹਾ ਸੰਤ ਸਹਾਈ ਰਾਮ ਕੇ ਕਿ ਉਹ ਕਿਰਪਾ ਕਰ ਨਹੀਂ ਸਕਦੇ। ਸਾਹਿਬ ਬਾਬਾ ਰਵਿਦਾਸ ਜੀ ਕਹਿਣ ਲੱਗੇ, ਸੰਤ ਚ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜਾ ਦੇਵਾ ਦੇਵ। ਇੱਕ ਕਿਰਪਾ ਕਰੀ ਸੰਤ ਆਚਰਨ, ਜੀਵਨ ਦੇਣੇ ਤੇ ਸੰਤ ਵਰਗਾ ਦੇਈ। ਸੰਤ ਆਚਰਨ ਸੰਤ ਚੋਂ ਮਾਰਗ ਉਹ ਰਸਤਾ ਦੇ ਜਿਸ ਰਸਤੇ ਤੇ ਸਾਧੂ ਤੁਰਿਆ। ਤੇ ਤੀਜੀ ਗੱਲ ਕਹੀ, ਸੰਤ ਚ ਔਲਗ, ਔਲਗ ਨੀ, ਔਲਗ ਦਾ ਅਖਰੀ ਅਰਥ ਹੁੰਦਾ ਦਾਸ। ਭਗਤ ਰਵਿਦਾਸ ਕਹਿੰਦੇ ਨੇ, ਮੈਨੂੰ ਪਤਾ ਹੈ ਮੈਂ ਆਪਣਾ ਜੀਵਨ ਕਿਹੋ ਜਿਹਾ ਬਤੀਤ ਕਰਨਾ ਪਿਆ ਹਾਂ। ਵੇਖੋ ਜਪਣ ਵਾਲਿਆਂ ਦੀ ਖੇਡ। ਬਾਬਾ ਫਰੀਦ ਸਾਹਿਬ ਦਾ ਜੀਵਨ ਮੈਂ ਪੜ੍ਹਿਆ। ਇੱਕ ਖਿਨ ਅਰਜ਼ ਕਰਾਂ, ਅਸੀਂ ਵੀ ਮਾਂ ਬਾਪ ਹਾਂ ਬੱਚਿਆਂ ਦੇ, ਤੁਸੀਂ ਵੀ ਹੋ। ਪਤਾ ਨਹੀਂ ਉਹ ਮਾਂ ਕਿੰਨੀ ਕੁ ਰੂਹਾਨੀਅਤ ਤੱਕ ਪਹੁੰਚੀ ਸੀ। ਫਰੀਦ ਹਰ 11 ਸਾਲ ਬਾਅਦ ਕਮਾਈ ਕਰਕੇ ਆਉਂਦੇ ਨੇ ਤੇ ਬਖਤਿਆਰ ਕਾਕੀ ਦਾ ਚੇਲਾ ਬਣਾਉਣਾ ਫਰੀਦ ਨੂੰ ਮਾਂ ਨੇ। ਤੇ ਜਦੋਂ 11 ਸਾਲ ਬਾਅਦ ਪਰਤ ਕੇ ਆਉਂਦੇ ਨੇ ਤੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਮਾਂ ਕਹਿੰਦੀ, ਬੇਟਾ ਅਜੇ ਤੇਰਾ ਉਹ ਪੱਧਰ ਨਹੀਂ ਬਣਿਆ, ਅਜੇ ਤੇਰਾ ਅੰਦਰ ਓਨਾ ਤਿਆਰ ਨਹੀਂ ਕਿ ਬਖਤਿਆਰ ਕਾਕੀ ਜੀ ਦੀ ਸੰਗਤ ਤੂੰ ਕਰ ਸਕੇ। ਇਹਦਾ ਮਤਲਬ ਮਾਂ ਅੰਦਰ ਤੋਂ ਕਿੰਨੀ ਕੁ ਜਾਣੂ ਸੀ ਕਿ ਆਪਣੇ ਬੱਚੇ ਦੇ ਅੰਦਰ ਨੂੰ ਘੜਦੀ ਪਈ ਸੀ, ਜੀਵਨ ਨੂੰ ਘੜਦੀ ਪਈ ਹੈ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਦਾਤਾ ਮੈਂ ਕਹਿ ਬੈਠਾ ਵਾਂ ਕਿ ਮੈਨੂੰ ਸੰਤਾਂ ਦੀ ਸੰਗਤ ਦੀ ਮੈਂ ਗਲਤੀ ਕੀਤੀ ਹੈ, ਅਸਲ ਵਿੱਚ ਮੇਰਾ ਜੀਵਨ ਓਨਾ ਉੱਚਾ ਨਹੀਂ, ਪਰ ਕਿਰਪਾ ਕਰ ਦਈ, ਸੰਤ ਆਚਰਨ ਸੰਤ ਚੋਂ ਮਾਰਗ, ਸੰਤ ਚ ਔਲਗ, ਔਲਗ ਨੀ, ਔਲਗ ਦਾ ਅਰਥ ਦਾਸ, ਤੇ ਔਲਗ ਨੀ ਦਾ ਅਰਥ ਹੈ ਜਿਹੜਾ ਦਾਸਾਂ ਦਾ ਵੀ ਦਾਸ ਹੈ। ਮੈਂ ਤੇਰੇ ਕਰਨੀ ਵਾਲਿਆਂ ਦੀ ਸੰਗਤ ਕਰਨ ਜੋਗਾ ਨਹੀਂ, ਜਿਹੜੇ ਉਹਦੇ ਦਰ ਤੇ ਝਾੜੂ ਲਾਉਂਦੇ ਨੇ ਉਹਨਾਂ ਦਾਸਾਂ ਦਾ ਦਾਸ ਹੀ ਮੈਨੂੰ ਬਣਾ ਦੇ। ਸੰਤ ਚ ਔਲਗ, ਔਲਗ ਨੀ। ਫਿਰ ਅੱਗੇ ਬਚਨ ਕੀਤਾ, ਔਰ ਇੱਕ ਮੰਗੂ ਭਗਤ ਚਿੰਤਾ ਮਨ, ਆਨੰਦ ਜਿਹਦੇ ਨਾਲ ਪ੍ਰਗਟ ਹੋਣਾ, ਇੱਕ ਹੋਰ ਦਾਤ ਦੇਵੇ, ਉਹ ਭਗਤੀ ਦੀ ਜਿਹੜੀ ਅੰਦਰ ਦੀ ਚਿੰਤਾ ਦੂਰ ਕਰਦੀ ਏ। ਪਰ ਕਿਹਨੇ ਇੱਕ ਬਖਸ਼ਿਸ਼ ਹੋਰ ਕਰਦੀ, ਮੈਂ ਮੰਗਣ ਲੱਗਾ ਤੇਰੇ ਤੋਂ, ਜਣੀ ਲਖਾਓ ਅਸੰਤ, ਇੱਥੇ ਐੜਾ ਗੇਤਰ ਲੱਗਾ ਅਸੰਤ ਪਾਪੀ ਸਣ। ਕਹਿਣ ਲੱਗੇ, ਸਾਕਤ ਨਿੰਦਕ ਬੰਦਾ ਸੰਗਾਂ ਦੀ ਨਿੰਦਿਆ ਕਰਨ ਵਾਲਾ, ਮੈਨੂੰ ਬਚਾ ਕੇ ਰੱਖੀ, ਮੈਨੂੰ ਉਹਦੇ ਦਰਸ਼ਨ ਨਾ ਕਦੀ ਕਰਾਂ। ਜਣੀ ਲਖਾਓ ਅਸੰਤ ਪਾਪੀ ਸਨ। ਅਖੀਰ ਤੇ ਕਹਿਣ ਲੱਗੇ, ਰਵਿਦਾਸ ਭਣੈ ਬੋਲ ਕੇ ਕਹਿੰਦਾ, ਜੋ ਜਾਣੈ ਸੋ ਜਾਣ। ਅਸਲ ਵਿੱਚ ਸਿਆਣਾ ਹੋਵੇ ਜਿਹੜਾ ਇਸ ਗੱਲ ਨੂੰ ਸਮਝ ਗਿਆ, ਕਿਹੜੀ, ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਵਿੱਚ ਤੇ ਉਸ ਅਨੰਤ ਵਿੱਚ ਕੋਈ ਅੰਤਰ ਨਹੀਂ। ਸਾਹਿਬ ਕਹਿਣ ਲੱਗੇ, ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ, ਦੀਆ ਮਿਲਾਏ। ਕਿਵੇਂ ਮਿਲਾਇਆ? ਤੁਲਸੀ ਨੇ ਇੱਕ ਦੋਹਰਾ ਕਿਹਾ, ਉਹ ਕਹਿੰਦੇ ਨੇ, ਸਮੁੰਦਰ ਦਾ ਪਾਣੀ ਉਸ ਤਰ੍ਹਾਂ ਕਦੀ ਕੋਈ ਨਹੀਂ ਪੀ ਸਕਦਾ। ਆਪਾਂ ਇਸ਼ਨਾਨ ਤਾਂ ਕਰਦੇ ਤੱਕੇ ਨੇ, ਸਮੁੰਦਰ ਦੇ ਪਾਣੀ ਨਾਲ ਕਦੀ ਪਿਆਸ ਬੁੱਝੇਗੀ? ਸਮੁੰਦਰ ਦਾ ਪਾਣੀ ਕਦੀ ਖੇਤੀ ਲਈ ਲਾਭਦਾਇਕ ਹੋਏਗਾ? ਕਹਿਣ ਲੱਗੇ, ਨਹੀਂ। ਬਾਮਨ ਚੰਦਨ ਆਪਾਂ ਕਹਿੰਦੇ ਹਾਂ ਸੁਗੰਧੀ ਬਖੇਰਦਾ ਹੈ, ਪਰ ਜੇ ਹਵਾ ਨਾ ਚੱਲੇ ਤੇ ਸੁਗੰਧੀ ਅੱਗੇ ਜਿਹੜੀ ਉਹ ਪਾਸ ਨਹੀਂ ਹੁੰਦੀ। ਹਵਾ ਤੁਰੇਗੀ ਤੇ ਸੁਗੰਧੀ ਦੂਜੇ ਤੱਕ ਜਾਏਗੀ, ਜੇ ਹਵਾ ਨਹੀਂ ਆਪਣੇ ਆਪ ਵਿੱਚ ਮਸਤ ਹੈ। ਸੰਤ ਕੀ ਹੈ? ਤੁਲਸੀ ਕਹਿੰਦਾ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਚਰਿਤ ਮਾਨਸ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਹਿੰਦਾ, ਮੇਰੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ, ਜਿਹੜੀ ਗੱਲ ਕੱਲ੍ਹ ਵੀ ਵਿਚਾਰੀ ਸੀ ਸ਼ਾਮ ਦੀ ਕਥਾ ਵਿੱਚ, ਕਹੋ ਕਬੀਰ ਖੋ ਭਇਆ ਉਦਾਸ, ਤੀਰਥ ਵੱਡਾ ਕੇ ਹਰਤਾ ਦਾਸ। ਕਹਿੰਦਾ, ਮੈਂ ਉਦਾਸ ਹਾਂ ਵੀ ਤੀਰਥ ਵੱਡਾ ਕਿ ਕਰਨੀ ਵਾਲਾ ਵੱਡਾ? ਕਹਿਣ ਲੱਗੇ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਹਿਣ ਲੱਗੇ, ਰਾਮ ਸਿੰਧੂ ਗਣ ਸੱਜਣ ਧੀਰਾ, ਹਿੰਦੀ ਦੇ ਸ਼ਬਦ ਨੇ ਸਿੰਧੂ ਕਿਹਾ ਜਾਂਦਾ ਸਾਗਰ ਨੂੰ। ਕਹਿਣ ਲੱਗੇ, ਪਰਮੇਸ਼ਵਰ ਤੂੰ ਮੈਂ ਸਮੁੰਦਰ, ਸਾਡੀ ਤੇਰੇ ਤੱਕ ਸਿੱਧੀ ਪਹੁੰਚ ਨਹੀਂ ਹੋਣੀ, ਹਾਂ ਬੱਦਲ ਬਣ ਕੇ ਕੋਈ ਵਰਸੇ ਤੇ ਤੇਰਾ ਪਾਣੀ ਮਿੱਠਾ ਬਣ ਜਾਏ। ਕਹਿਣ ਲੱਗੇ, ਸੰਤ ਬੱਦਲ ਬਣ ਕੇ ਵਰਸ ਦਈ, ਤੇਰੀ ਨਾਮ ਦੀ ਮਿਠਾਸ ਪਹੁੰਚਾਉਂਦਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ, ਰਾਮ ਸਿੰਧੂ ਗਣ ਸੱਜਣ ਧੀਰਾ। ਕਹਿਣ ਲੱਗੇ, ਚੰਦਨ ਹਾਰ ਤਰ ਤੂੰ ਚੰਦਨ ਦਾ ਰੋਕੇ, ਜਨ ਸੰਤ ਸਮੀਰਾ ਤੇ ਸਾਧੂ ਜਪਣ ਵਾਲਾ ਹਵਾ ਬਣ ਕੇ ਤੇਰੇ ਕੋਲੋਂ ਸੁਗੰਧੀ ਲੈ ਕੇ ਦੂਜੇ ਤੱਕ ਪਹੁੰਚਾ ਦਿੰਦਾ। ਸਾਹਿਬ ਕਹਿਣ ਲੱਗੇ, ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ, ਦੀਆ ਮਿਲਾਏ। ਸਾਹਿਬ ਕਹਿਣ ਲੱਗੇ, ਸੇਜ ਸੁਹਾਵੀ ਸਰਬ ਸੁਖ, ਪਰ ਅਰਜ਼ ਕਰਾਂ ਦੰਦੀਆਂ ਪਖੰਡੀਆਂ ਤੋਂ ਜ਼ਰੂਰ ਬਚਿਓ। ਆਹ ਦੇਖਦੇ ਹਾਂ ਨਾ, ਸਾਡੇ ਉੱਥੋਂ ਦੇ ਜਿਹੜੇ ਸਿਆਸੀ ਲੋਕ ਨੇ, ਖਿਨਾ ਕਰਿਓ ਤਰਕ ਨਹੀਂ, ਉਹਨਾਂ ਨੂੰ ਕੇਵਲ ਆਪਣਾ ਹਿੱਤ ਚਾਹੀਦਾ, ਉਹਨਾਂ ਨੂੰ ਗੁਰਮਤ ਨਹੀਂ। ਚੇਤੀ ਉਦੋਂ ਆਉਂਦੀ ਹੈ ਜਦਕਿ ਜਾਵਤ ਜਦੋਂ ਕਦੋਂ ਦੇ ਅੰਦਰੋਂ ਹੋ ਜਾਂਦਾ ਕੁਛ ਚਲਾ ਜਾਂਦਾ ਉਸ ਦਿਨ ਫਿਰ ਪਰਤ ਕੇ ਪੰਥ ਤੇ ਗੁਰੂ ਦਾ ਵਾਸਤਾ। ਆ ਪਿੱਛੇ ਤੱਕਿਆ ਨੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਰਾਬਰੀ ਕਰਨ ਵਾਲਾ ਕਿਵੇਂ ਉੱਠਿਆ, ਉਹ ਕਿਵੇਂ ਉਹਨੇ ਗ੍ਰੰਥ ਲਿਖ ਦਿੱਤਾ। ਗ੍ਰੰਥ ਸ਼ਬਦ ਤੇ ਵਰਤਣੇ ਨਹੀਂ ਚਾਹੀਦਾ ਉਹਦੇ ਲਈ। ਉਸਨੇ ਕੂੜ ਦਾ ਪਲੰਦਾ ਇੱਕ ਲਿਖਿਆ ਭਨਾਰੇ ਵਾਲੇ ਨੇ, ਤੁਸੀਂ ਸਾਰਿਆਂ ਜਾਣੇ ਆ ਉਹ ਕਿਵੇਂ, ਕਿਉਂਕਿ ਜਦੋਂ ਪਖੰਡੀ ਦੇ ਚਰਨਾਂ ਵਿੱਚ ਸਾਡੇ ਆਗੂ ਝੁਕਣ ਲੱਗ ਪੈਣ ਤੇ ਉਹ ਕੁਦਰਤੀ ਤੌਰ ਤੇ ਉੱਭਰਦੇ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਤੇ ਮਾਣ ਕਰਕੇ ਮੈਂ ਅਰਜ਼ ਕਰਨ ਲੱਗਾ, ਕੇਵਲ ਗੁਰੂ ਗ੍ਰੰਥ ਸਾਹਿਬ ਸੰਸਾਰ ਵਿੱਚ ਗ੍ਰੰਥ ਹੈ, ਕੇਵਲ ਇਸ ਕਰਕੇ ਨਹੀਂ ਕਿ ਮੇਰਾ ਗੁਰੂ ਹੈ। ਜਿੱਦਣ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਕੋਈ ਗ੍ਰੰਥ ਲੱਭਣਗੇ ਸੰਸਾਰ ਦੇ ਲੋਕ ਨਿਰਪੱਖ ਹੋ ਕੇ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਮਿਲਣਗੇ, ਇਸ ਤੋਂ ਬਿਨਾਂ ਨਹੀਂ। ਤੇ ਜੇ ਕਹੀਏ ਵੀ ਅੱਜ ਕੋਈ ਮਿਲਾਵਟ ਕਰ ਦੇਗਾ, ਮੈਂ ਕਈ ਵਾਰੀ ਸੋਚਣਾ ਹੁੰਦਾ ਹਰਿਮੰਦਰ ਸਾਹਿਬ ਦੇ ਮੁਕਾਬਲੇ ਪਿਰਥੀਏ ਨੇ ਗੁਰਦੁਆਰਾ ਤਿਆਰ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਿਰਥੀਏ ਦੇ ਪੁੱਤਰ ਮਿਹਰਵਾਨ ਨੇ ਗ੍ਰੰਥ ਤਿਆਰ ਕੀਤਾ ਸੀ, ਪਰ ਅੱਜ ਉਹਦਾ ਨਾਮੋ ਨਿਸ਼ਾਨ ਕਿਤੇ ਨਜ਼ਰ ਆਉਂਦਾ ਪਿਆ। ਸੱਚਾਈ ਤਾਂ ਸੱਚਾਈ ਰਹਿਣੀ, ਜਿਹੜਾ ਸਾਹਿਬ ਨੇ ਕਹਿਣਾ ਪੂਰਨ ਖੁੱਟੇ ਨਾਨਕਾ ਔੜਕ ਸੱਚ ਰਹੀ, ਪਿਰਥੀਏ ਦੇ ਬਣਾਏ ਉਸ ਧਾਮ ਤਾਂ ਵਿਰਾਨ ਪਏ ਨੇ, ਪਰ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਦੇ ਘਰ ਅੰਦਰ ਦਿਨ ਦੁਗਣੀ ਤੇ ਰਾਤ ਚੌਗਣੀ ਸੰਗਤ ਵੀ ਆਉਂਦੀ। ਸਾਹਿਬ ਕਹਿੰਦੇ ਨੇ ਦੰਭ ਤੋਂ ਬਚੀ, ਪਰ ਕਰਨੀ ਵਾਲਾ ਜਿਹੜਾ ਗੁਰੂ ਕੇ ਚਰਨਾਂ ਨੂੰ ਜੋੜਦਾ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਸੇਜ ਸੁਹਾਵੀ, ਖਿਰਦੇ ਦੀ ਸੇਜ ਜਿਹੜੀ ਸੋਹਣੀ ਬਣ ਗਈ, ਸਰਬ ਸੁੱਖ ਹਰ ਸੁੱਖ ਗੁਰੂ ਅਰਜਨ ਦੇਵ ਕਹਿੰਦੇ ਮੈਨੂੰ ਮਿਲ ਗਿਆ, ਹੁਣ ਦੁੱਖਾਂ ਨਾਹੀ ਜਾਏ ਜਾਏ ਦਰ ਤੇ ਥਾਂ। ਕਹਿੰਦੇ ਹੁਣ ਹਿਰਦੇ ਵਿੱਚ ਕੋਈ ਥਾਂ ਹੀ ਨਹੀਂ, ਜਿੱਥੇ ਦੁੱਖ ਹੋਵੇ ਥਾਂ ਹੋਵੇਗੀ ਤੇ ਕਿਸੇ ਨੂੰ ਅੰਦਰ ਟਿਕਾਂਗੇ ਨਾ, ਜਦੋਂ ਅੰਦਰ ਸੁੱਖ ਹੀ ਸੁੱਖ ਹੈ ਦੁੱਖ ਨੂੰ ਥਾਂ ਹੀ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇੱਚ ਪੁੰਨੀ ਵੱਡ ਭਾਗਣੀ, ਵੱਡਿਆਂ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ ਕਿਹੜੀ, ਜਿਹੜੀ ਮੰਗਦੀ ਪਈ ਸੀ ਕਿ ਮੇਰੇ ਮਾਲਕ ਜੀ ਕਿ ਆਨੰਦ ਕਿਵੇਂ ਮਿਲੇ। ਇੱਚ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ ਉਹਨਾਂ ਨੂੰ ਖਰੀ ਰਾਏ, ਵਾਹਿਗੁਰੂ ਪਰਮਾਤਮਾ ਮਿਲਿਆ। ਅੱਜ ਉਹ ਸੰਗਤ ਨੂੰ ਮਿਲ ਕੇ ਕਹਿੰਦੀ ਹੈ ਭੈਣੋ ਜਿਹੜੀ ਮੈਂ ਕਿਰਤ ਕਰਮ ਕਰਕੇ ਵਿਛੜੀ ਸਾਂ, ਆਓ ਮਿਲ ਸਹੀਆਂ ਮੰਗਲ ਗਾਵ ਹੀ ਗੀਤ ਗੋਬਿੰਦ ਅਲਾਏ। ਸਹੀਆਂ ਦਰ ਤੇ ਗੁਰਮੁਖ ਜਨ ਜਪਣ ਵਾਲੀਆਂ ਸਖੀਆਂ, ਆਓ ਗੋਬਿੰਦ ਦੇ ਗੀਤ ਗਾਈਏ ਜਿਨ੍ਹੇ ਮੇਰੇ ਅੰਦਰ ਨੂੰ ਆਨੰਦ ਦਿੱਤਾ। ਸਾਹਿਬ ਕਹਿਣ ਲੱਗੇ ਹਰ ਜਿਹਾ ਅਵਰ ਨਾ ਦਿਸਈ, ਤੇਰੇ ਵਰਗਾ ਹਰੀ ਹੋਰ ਕੋਈ ਨਹੀਂ ਦਿਸਦਾ, ਕੋਈ ਦੂਜਾ ਲਵੇ ਨਾ ਲਾਏ, ਕੋਈ ਤੇਰੇ ਵਰਗਾ ਹੋਵੇ ਤੇ ਜਿਹੜਾ ਰਹਿਮਤ ਕਰੇ ਤੇਰੇ ਵਰਗਾ ਕੇਵਲ ਤੂੰ। ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਨੂਪ ਹੈ, ਤੇਰੀ ਕਿਹਦੇ ਨਾਲ ਉਪਮਾ ਕਰਾਂ, ਕੋਈ ਹੈ ਹੀ ਨਹੀਂ। ਸਾਹਿਬ ਕਹਿਣ ਲੱਗੇ ਅਰਜਿਆ ਅਵਰ ਨਾ ਦਿਸੀ, ਕੋਈ ਦੂਜਾ ਲਵੇ ਨਾ ਲਾਏ, ਹਲਤ ਪਲਟ ਸਵਾਰਿਓਨ ਲੋਕ ਤੇ ਪਰਲੋਕ ਸਵਾਰ ਦਿੱਤਾ, ਨੇਚਲ ਦਿੱਤੀਆਂ ਜਾਏ ਹੁਣ ਉਹ ਥਾਂ ਦੇ ਦਿੱਤੀ ਜਿਹੜੀ ਅਡੋਲ ਹੈ। ਸਾਹਿਬ ਕਹਿਣ ਲੱਗੇ ਸੰਸਾਰ ਸਾਗਰ ਤੇ ਰੱਖਿਆ, ਸੰਸਾਰ ਸਮੁੰਦਰ ਤੋਂ ਹੱਥ ਦੇ ਕੇ ਰੱਖ ਲਿਆ ਤੇ ਨਾਲ ਕਹਿ ਦਿੱਤਾ ਬੌੜ ਨਾ ਜਨਮੈ ਢਾਏ, ਅੱਜ ਤੋਂ ਬਾਅਦ ਜਨਮ ਤੇ ਮਰਨ ਵਿੱਚ ਨਹੀਂ। ਸਾਹਿਬ ਕਹਿਣ ਲੱਗੇ ਮਾਲਕਾ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ, ਜ਼ਬਾਨ ਇੱਕ ਹੈ ਗੁਣ ਤੇਰੇ ਬੇਅੰਤ ਨੇ, ਜੇਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨੀ ਲਈ ਹੈ, ਤੇਰਾ ਅੰਤ ਕਿਵੇਂ ਪਾਵਾਂਗਾ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਫਿਰ ਕਹਿੰਦੇ ਨੇ ਫਲਗਣ ਵਿੱਚ ਵੀ ਜਪੀ, ਫਲ ਗੁਣ ਨਿਤ ਸਲਾਈ ਹੈ ਜਿਸ ਨੂੰ ਤਿਲ ਨਾ ਤਮਾਈ, ਉਹਨੀ ਸ਼ਿਫਤ ਕਰੀ ਜਿਹਨੂੰ ਫੱਗਣ ਦੇ ਮਹੀਨੇ ਵਿੱਚ ਤਿਲ ਜਿੰਨਾ ਲਾਲਚ ਨਹੀਂ। ਜੇ ਆਪਾਂ ਸਿਮਰਨ ਕਰਨੇ ਇਹਦਾ ਮਤਲਬ ਇਹ ਥੋੜ੍ਹਾ ਕਿ ਵਾਹਿਗੁਰੂ ਖੁਸ਼ਾਮਦ ਦਾ ਭੁੱਖਾ ਹੈ। ਸਾਹਿਬ ਤਾਂ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਦਰਦ ਉੱਤੇ ਬਖਸ਼ਿਸ਼, ਵਾਹਿਗੁਰੂ ਦੀ ਇੰਨੀ ਕਿਰਪਾ ਹੈ ਉਹਨੂੰ ਲਿਖ ਕੋਈ ਨਹੀਂ ਸਕਦਾ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤੇ ਤਿਲ ਜਿੰਨਾ ਲਾਲਚ ਹੀ ਨਹੀਂ, ਲੁਕਾਏ ਕੁਝ ਨਹੀਂ। ਸਾਹਿਬ ਕਹਿਣ ਲੱਗੇ ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ, ਤਮਾ ਨਹੀਂ ਉਹਨੂੰ ਤਿਲ ਜਿੰਨਾ ਵੀ। ਸਾਹਿਬ ਕਹਿਣ ਲੱਗੇ ਪਿਆਰਿਆ ਕਿ ਜੇ ਤੂੰ ਉਹਨੂੰ ਜਪੇਂਗਾ ਫਿਰ ਦੇਖ ਤੇਰੇ ਤੇ ਰਹਿਮਤ ਹੋਈ। ਅਖੀਰ ਤੇ ਫਿਰ ਸਮੁੱਚਾ ਮਾਨਵਤਾ ਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਸਿੱਖਾ ਕਿਤੇ ਭੁਲੇਖੇ ਵਿੱਚ ਰਹਿਣ ਕਿ ਜਪਣ ਤੋਂ ਬਿਨਾਂ ਮੇਰਾ ਪਾਰ ਉਤਾਰਾ ਹੋ ਜਾਏਗਾ। ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰਜ ਸਰੇ, ਜਿੰਨੇ ਜਿੰਨੇ ਵੀ ਜਪਿਆ ਉਹਦੇ ਕਾਰਜ ਜ਼ਿੰਦਗੀ ਦੇ ਰਾਸ ਹੋਏ। ਹਰ ਗੁਰਪੂਰਾ ਆਰਾਧਿਆ ਦਰਗਾਹ सच खरे उन्होंने पूरे गुरु नू आराध्या हरी दे नाम ही जुड़े ते रब दी दरगाह विचों खरे ने वो सुचे ने वो प्रवान हुए ने साहब कहन लगे सर्ब सुखा नित चरण हर सारे सुख जेड़े ने नित चरण हर दा अर्थ सारे खजाने सुख उन्हां नू खरी दे चरणा विचों मिल गए सर्ब सुखा नित चरण हर भवजल विखन तरे आ जेड़ा विखन संसार सी इनू भी उतर गए प्रेम भगत तिन पाइया उन्हां कोल प्रेमा भगती है विखिया ना ही जरे ते जेड़ी वकारा दी विख जहर है उन्हां नू सार दी नहीं शायद कह लगे कूर गए जेड़ा कूर सी किरत करत पहले महीने विच ते किरत कर्म के विचरे कूर चला गया दुबदा नशी भादरों के महीने वाली दुबदा भी चली गई हुण पूर्ण सच पहे अंदर उस परिपूर्ण वाहगुरु की कृपा न सच टेकिया पार ब्रह्म प्रभ सेम दे वाहगुरु नू जपदे ने सिमरदे ने मन अंदर एक तरे एक वाहगुरु नू हिरदे विच टिका के ते साहब कहिंदे एवें कि ते भरम विच ना पै जाई फलाना दिन चंगा फलाना महीना चंगा है साहब कहन लगे महा दिवस मूर्त भले ओ महीना ओ दिन ओ मूर्त ओ पल सचा जिस को नजर करे जिदे ते उहदी कृपा हो गई अखीर ते तको आनंद लैके भी जेड़ी मंग पहला मंगी सी के कर कृपा मेलो राम अखीर ते कह लगे नानक मंगै दर्श दान कृपा करो खरे पहला भी कृपा मंगी अखीर ते कह लगे जे त्रुट है अपने दर्शना दा दान दे दे बस तेरी कृपा मंगना आया मैं सारे बारह मां दा समुचा भाव है ओदी कृपा लेनी कृपा लई जाएगी जे इस अनुसार अपने जीवन नू ढालेगा तानु गुरु अर्जुन देव सच्चा पातशाह कृपा करे साध संगत आप जी दी सतगुरु गुरु ग्रंथ साहिब दी कृपा आप जी दी आशीष नाल ये बारह माह प्रारंभ किया धन गुरु अर्जुन साहब ने आप कृपा करके ये सेवा कराई दूसरी बेनती रात भी की जिमें प्रबंधक वीर ने उलीकिया है कि लंगर की इमारत होर अगे वधाउण लई आप जी के चरणों में बेनती है कि वध चढ़ के गुरु घर की सेवा करिया जी ता जो सतगुरु के इस पवित्र दरबार की इमारत बने जिदे नाल सानू सहूलत साडी पीढ़ी आने वाली नू सहूलत होवे इनियां कु बेनतियां प्रवान करिया जी जिवें गुरमुखां कहा सी कि अगली वारी जे आए जे साहब नू पाया ते सिद्ध गोश्त की बाणी की विचार ते मैं उन्हां नू बेनती भी कीती सी सिद्ध गोश्त की बाणी विच साहब ने इन्ने उच्चे बचन कहे ने आप संगत आशीष बख्शोगे ते जरूर हो सकेगी होईयां फुलां दी कृपा करके माफी दे आ जे वाहिगुरु जी का खालसा वाहिगुरु जी।